ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਤੇਰਾ ਨਾਮ ਜਪਣ ਜਪਾਉਣ ਲੱਗੇ ਹਾਂ, ਮਨ ਗੁਰੂ ਚਰਨਾ ਚ ਲਾਉਣ ਲੱਗੇ ਹਾਂ। ਤੇਰਾ ਨਾਮ ਜਪਣ ਜਪਾਉਣ ਲੱਗੇ ਹਾਂ, ਮਨ ਗੁਰੂ ਚਰਨਾ ਚ ਲਾਉਣ ਲੱਗੇ ਹਾਂ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਸਾਨੂੰ ਦਿਓ ਬਖਸ਼ ਨਿਮਾਣ ਜਾਣ ਕੇ, ਹੋ ਖੜਗੇ ਸਵਾਲੀ ਤੁਹਾਡੇ ਦਰ ਆਣ ਕੇ, ਸਾਨੂੰ ਦਿਓ ਬਖਸ਼ ਨਿਮਾਣ ਜਾਣ ਕੇ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਤੇਰੇ ਹੁਕਮ ਚ ਚੱਲ ਦੀ ਸ੍ਰਿਸ਼ਟੀ, ਸਾਡੇ ਉੱਤੇ ਕਰੋ ਕਿਰਪਾ ਦ੍ਰਿਸ਼ਟੀ। ਤੇਰੇ ਹੁਕਮ ਚ ਚੱਲ ਦੀ ਸ੍ਰਿਸ਼ਟੀ, ਸਾਡੇ ਉੱਤੇ ਕਰੋ ਕਿਰਪਾ ਦ੍ਰਿਸ਼ਟੀ।
ਵਿਧੀ ਨਾਲ ਤੇਰਾ ਨਾਮ ਜਪੀਏ, ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ, ਕਿਹੜੀ ਵਿਧੀ ਨਾਲ ਤੇਰਾ ਨਾਮ ਜਪੀਏ, ਸਾਨੂੰ ਉਹੀ ਵਿਧੀ ਜੋਗਤ ਸਿਖਾ ਦਿਓ।
ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਰਹਿਮ ਤਾਂ ਦੇ ਦਾਤੇ ਮੇਰੇ ਸੱਚੇ ਪਾਤਸ਼ਾਹ, ਸਾਡੇ ਉੱਤੇ ਨਦਰ ਸਵੱਲੀ ਪਾ ਦਿਓ। ਜਿਹੜਾ ਤੈਨੂੰ ਭਾਵੇ ਅਖਵਾਈ ਅਸਾਂ ਤੋਂ, ਜਾਪ ਸੱਚੇ ਨਾਮ ਦਾ ਗੁਰਾਈ ਅਸਾਂ ਤੋਂ। जाप सच्चे नाम दा कराई असा तो दाते मेरे सच्चे पातशाह साडे उत्ते नदर सवली पा दियो रहमतां दे दाते मेरे सच्चे पातशाह साडे उत्ते नदर सवली पा दियो ही मालका करी जाइए तेरी भड़ियाई मालका तेरी ओट असा है तकाही मालका करी जाइए तेरी भड़ियाई मालका
दिल चुप मती दे आए भावना दिल चुप मती दे आए भावना गुरदे
रहमतां दे दाते मेरे सच्चे पातशाह साडे उत्ते नदर सवली पा दियो रहमतां दे दाते मेरे सच्चे पातशाह साडे उत्ते नदर सवली पा दियो साडे उत्ते नदर सवली पा दियो साडे उत्ते नदर सवली पा दियो
सतगुरु गुरु ग्रंथ साहिब महाराज जी के पावन पवित्र चरणों में संगत रूप में जुड़ बैठे गुरु स्वरूप गुरु खालसा जी समा मिले एतवार के दिन के दीवान विच कुछ समय लिए आप संगत के दर्शन दीदार करते हुए आप जी नाल गुरमत के विचार की सांझ आरंभ करके दशमेश पिता कलगीधर पातशाह श्री गुरु गोबिंद सिंह महाराज जी के महान इतिहास के कुछ पन्ने आप जी के सन्मुख भेंट किए जाण इस तो पहला कि मैं आप संगतों का ध्यान इतिहास से उस पन्ने पर केंद्रित करा जो आप कल दे पढ़ते आ रहे हैं उस तो पहला आओ मनां नूं एकाग्र करन लई अपनी दीवान विचों दो वारी वाहिगुरु शब्द कह के आपां सारी फतेह दा सिमरन कर लईए तां कि खंडित होए ख्याल एक बारी एक सुर हो के गुरु ग्रंथ साहिब महाराज दे पावन चरणां नाल जुड़ जाण सारी संगत फतेह प्रवान करो आखो जी वाहिगुरु जी का खालसा वाहिगुरु जी की फतेह। मैं अक्सर यह गल कहना हुंदा कि धर्म कोई माड़ा नहीं हर धर्म चंगा है हर धर्म सत्कार योग है हर धर्म रिस्पैक्टेबल है सारे धर्म कहिंदे ने रब एक है किसी धर्म ने नहीं आख्या कि रब दो ने पर एक अपने धर्म की गल सिख धर्म की गल की वडियाई यदि खासियत यह है कि एक धर्म को मनण वाला दूजे धर्म के रब न अपना रब नहीं मनता। जे आप तीन धर्मों का कंपैरिजन करिए एक हिंदू धर्म जिहड़ा साडे पितरी देश का मुख धर्म है एक मुसलमान धर्म जिहड़ा दुनिया के बहुत गिणती धर्मों विचों एक धर्म है इन्हां दे विचकार विच सिख धर्म एक धर्म विच श्री राम की गल श्री कृष्ण की गल होंदी है दूजे धर्म विच मुहम्मद की गल होंदी है अल्लाह ते खुदा की गल होंगी हुण दोनों धर्म कहिंदे ने रब एक है खुदा एक है कोई धर्म यह नहीं कहिंदा कि रब दो ने ते उन्हां दे मुकाबले ते असीं वेखणा गुरु नानक देव महाराज दा धर्म सिख धर्म एड़ी वडियाई की दुनिया का कोई भी मुसलमान वह काबे वाले खुदा नूं ते खुदा मनदा है अल्लाह मनदा है लेकिन वह श्री राम ते श्री कृष्ण नूं अपना खुदा मनण नूं तैयार नहीं वह कहिंदा किसी होर दा रब है साडा नहीं ते कोई मुसलमान श्री कृष्ण ते श्री राम नूं नमस्कार करन नूं तैयार नहीं उन्होंने चरणों में सिर झुकाउण नूं तैयार नहीं वह कहिंदा साडा रब नहीं ते दुनिया का कोई भी हिंदू वह काबे वाले खुदा नूं अपना खुदा मनण नूं तैयार नहीं रब मनण नूं तैयार नहीं वह कहिंदा किसी होर दा रब है साडा ये रब नहीं साडा भगवान होर है पर गल जदों गुरु नानक देव महाराज के धर्म की आएगी तो उन्होंने जीवन काल की आएगी दसां जामिआं विच गुरु गोबिंद सिंह महाराज तक जदों गल आएगी दुनिया के तमाम लोग जानते हैं कि हिंदू भी गुरु नानक देव महाराज के चरणों से मत्था टेकते हैं तो मुसलमान भी सेवा करते दूजे धर्म से कितने नहीं गुरु गोबिंद सिंह महाराज के जीवन तक दस गुरु साहबान का जीवन वेखो उन्होंने चरणों में मुसलमानों ने भी सेजे किए और हिंदुओं ने भी नमस्कार की क्योंकि गुरु नानक का धर्म दुनिया का नवेकड़ा धर्म है तो जो गुरु ग्रंथ साहब महाराज में गल का प्रमाण लेना हो अज धर्म के नाते लोगों में नफरत बढ़ी जा रही है धर्म के नाते एक दूजे को लड़ाया जा रहा है एक धर्म चाहता कि दूजे धर्म को मुका दिता जाए एक शहर ने बड़िया कमाल दी लाइना लिखिया ਉਹ ਕਹਿੰਦਾ ਰਾਮ ਵਾਲੋਂ ਕੋ ਇਸਲਾਮ ਸਿਬੂ ਆਤੀ ਹੈ। ਕਿੰਨੇ ਸਾਲ ਹੋ ਗਏ ਬਾਬਰੀ ਮਸਜਿਦ ਦਾ ਅਤੇ ਰਾਮ ਮੰਦਿਰ ਦਾ ਝਗੜਾ ਹੁੰਦਾ, ਕਿੰਨੇ ਬੰਦੇ ਉਹਦੇ ਵਿੱਚ ਮੌਤ ਦੇ ਘਾਟ ਉਤਾਰ ਦਿੱਤੇ। ਮੈਂ ਉਰਦੂ ਪੜ੍ਹਿਆ ਨਹੀਂ, ਹੋ ਸਕਦਾ ਮੇਰਾ ਉਚਾਰਨ ਕਿਤੇ ਗਲਤ ਹੋ ਜਾਏ, ਮੇਰੇ ਉਚਾਰਨ ਦੀ ਗਲਤੀ ਨਾ ਵੇਖੋ, ਜੋ ਕੁਝ ਮੈਂ ਕਹਿਣ ਲੱਗਾ ਉਹਦੇ ਵੱਲ ਤਵੱਜੋ ਦੇ। ਉਹ ਕਹਿੰਦਾ ਰਾਮ ਵਾਲੋਂ ਕੋ ਇਸਲਾਮ ਸੇ ਬੂ ਆਤੀ ਹੈ, ਅਹਲੇ ਇਸਲਾਮ ਕੋ ਭਗਵਾਨ ਸੇ ਬੂ ਆਤੀ ਹੈ, ਕਿਸ ਕੋ ਫੁਰਸਤ ਹੈ ਕਰੇ ਖਿਦਮਤ ਇਨਸਾਨ, ਜਬ ਇਨਸਾਨ ਕੋ ਇਨਸਾਨ ਸੇ ਬੂ ਆਤੀ ਹੈ। ਬੰਦਾ ਬੰਦੇ ਨੂੰ ਨਫ਼ਰਤ ਕਰਦਾ, ਬੰਦਾ ਬੰਦੇ ਨੂੰ ਕਰਨਾ ਕਰਦਾ, ਅਤੇ ਹੈਰਾਨੀ ਦੀ ਇਹ ਗੱਲ। ਸਿੱਖ ਧਰਮ ਹੈ ਜਿਹੜਾ ਦੋ ਟਾਈਮ ਆਪਣੇ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰਕੇ ਇੱਕ ਮੰਗ ਮੰਗਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਸਰਬੱਤ ਦਾ ਭਲਾ ਹੋਰ ਕੋਈ ਨਹੀਂ ਮੰਗਦਾ, ਕੇਵਲ ਗੁਰੂ ਨਾਨਕ ਦਾ ਧਰਮ ਮੰਗਦਾ। ਪਰ ਅਫਸੋਸ, ਇਹ ਧਰਮ ਨੂੰ ਮਿਟਾਉਣ ਵਾਸਤੇ, ਧਰਮ ਨੂੰ ਖਤਮ ਕਰਨ ਵਾਸਤੇ, ਕਦੇ ਹਥਿਆਰਾਂ ਨਾਲ ਇਹ ਧਰਮ ਨੂੰ ਖਤਮ ਕਰਨ ਦਾ ਯਤਨ ਕੀਤਾ ਗਿਆ, ਸਿਰਾਂ ਦੇ ਮੁੱਲ ਰੱਖੇ ਗਏ। ਸਿੱਖ ਦੀ ਦਸਤਾਰ ਅੱਜ ਵੀ ਖਤਰੇ ਵਿੱਚ ਹੈ, ਸਿੱਖ ਦਾ ਜੀਵਨ ਅੱਜ ਵੀ ਖਤਰੇ ਵਿੱਚ ਹੈ। ਮੀਡੀਆ ਵਿੱਚ ਜਿਹੜੀਆਂ ਖਬਰਾਂ ਆਉਂਦੀਆਂ ਨੇ, ਕਿਸੇ ਨਾ ਕਿਸੇ ਤਰੀਕੇ ਸਿੱਖੀ ਨੂੰ ਖਤਮ ਕਰਨ ਵਾਸਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ। ਪਰ ਜਿਹਨਾਂ ਨੇ ਸਿੱਖੀ ਨੂੰ ਸਮਝਿਆ, ਜਿਹਨਾਂ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਸਿਧਾਂਤ ਨੂੰ ਸਮਝਿਆ, ਰਾਏ ਬੁਲਾਰ ਇੱਕ ਮੁਸਲਮਾਨ ਸੀ, ਲੇਕਿਨ ਗੁਰੂ ਨਾਨਕ ਦੇ ਚਰਨਾਂ ਵਿੱਚ ਆਪਣੀ ਜਿੰਨੀ ਜਾਇਦਾਦ ਆ ਉਹਦੇ ਵਿੱਚੋਂ ਅੱਧੀ ਪ੍ਰੋਪਰਟੀ, ਅੱਧੀ ਜਾਇਦਾਦ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਕਰਾ ਦਿੰਦੇ। ਮਨ ਵਿੱਚ ਸੰਕਲਪ ਕਰਦਾ, ਬਾਬਾ ਤੂੰ ਖੁਦਾ ਹੈ, ਮੈਂ ਆਪਣੇ ਮੂੰਹ ਵਿੱਚੋਂ ਤੈਨੂੰ ਬੇਨਤੀ ਨਹੀਂ ਕਰਾਂਗਾ, ਮੈਨੂੰ ਕੀ ਚਾਹੀਦਾ। ਰਾਏ ਬੁਲਾਰ, ਜਿਹਨੇ ਆਪਣੇ ਉਸ ਨਗਰ ਦਾ ਨਾਂ ਰਾਏ ਭੋਏ ਦੀ ਤਲਵੰਡੀ ਤੋਂ, ਰਾਏ ਭੋਏ ਦਾ ਬਾਪ ਹੈ, ਅਸੀਂ ਆਪਣੇ ਬਾਪ ਦੇ ਨਾਂ 'ਤੇ ਯਾਦਗਾਰਾਂ ਬਣਾਉਂਦੇ ਹਾਂ, ਕਮਰੇ ਬਣਾਉਂਦੇ ਹਾਂ, ਗੇਟ ਬਣਾਉਂਦੇ ਹਾਂ, ਪਰ ਮੁਸਲਮਾਨ ਰਾਏ ਬੁਲਾਰ ਦਾ ਜੀਵਨ ਵੇਖੋ, ਉਹ ਤਲਵੰਡੀ ਦਾ ਨਾਂ ਹੈ ਰਾਏ ਭੋਏ ਦੀ ਤਲਵੰਡੀ, ਰਾਏ ਭੋਏ ਰਾਏ ਬੁਲਾਰ ਦਾ ਬਾਪ ਹੈ। ਜਦੋਂ ਗੁਰੂ ਨਾਨਕ ਦੇ ਮਹਾਰਾਜ ਉਸ ਧਰਤੀ 'ਤੇ ਪੈਦਾ ਹੋਏ, ਉਹਨੇ ਆਖਿਆ ਮੇਰੇ ਬਾਪ ਨੇ ਨਾ ਜਾਣੇ ਕਿਹਦਾ ਦਿਲ ਦਿਖਾਇਆ ਹੋਵੇਗਾ। ਉਹ ਜਦੋਂ ਰਾਏ ਭੋਏ ਕਹਿੰਦਾ ਹੋਵੇਗਾ, ਉਹਦੇ ਦਿਲ 'ਤੇ ਸੱਟ ਵੱਜਦੀ ਹੋਵੇਗੀ, ਫਿਰ ਕਿਉਂ ਨਾ ਮੈਂ ਆਪਣੇ ਪਿੰਡ ਨਾਲੋਂ ਆਪਣੇ ਬਾਪ ਦਾ ਨਾਂ ਕੱਟ ਕੇ ਇਹਦਾ ਨਾਂ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ 'ਤੇ ਰੱਖਦਿਆਂ ਉਹਨੇ ਰਾਏ ਭੋਏ ਦੀ ਤਲਵੰਡੀ ਦਾ ਨਾਂ ਰੱਖ ਦਿੱਤਾ ਨਨਕਾਣਾ ਸਾਹਿਬ। ਇਹ ਉਹਦਾ ਪਿਆਰ ਹੈ ਮੁਸਲਮਾਨ ਦਾ। ਆਪਣੀ ਅੱਧੀ ਜਾਇਦਾਦ, ਅੱਜ ਜਿੰਨੀ ਵੀ ਜ਼ਮੀਨ ਪਾਕਿਸਤਾਨ ਵਿੱਚ ਉਹ ਗੁਰਦੁਆਰਾ ਸਾਹਿਬ ਦੇ ਨਾਂ ਹੈ ਜਿਹਨੂੰ ਅਸੀਂ ਨਨਕਾਣਾ ਸਾਹਿਬ ਕਹਿੰਦੇ ਹਾਂ, ਉਹਦੇ ਵਿੱਚੋਂ ਉਹ ਅੱਧੀ ਪ੍ਰੋਪਰਟੀ ਰਾਏ ਬੁਲਾਰ ਨੇ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਕਰਾਈ ਅਤੇ ਅੱਜ ਤੱਕ ਬੋਲਦੀ ਹੈ। ਜੇ ਪ੍ਰਮਾਣ ਲੈਣਾ ਹੋਵੇ, ਪ੍ਰੋਫੈਸਰ ਹਰਪਾਲ ਸਿੰਘ ਪੰਨੂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰ ਨੇ, ਹੈੱਡ ਆਫ ਦੀ ਡਿਪਾਰਟਮੈਂਟ ਨੇ, ਉਹਨਾਂ ਨੇ ਕਿਤਾਬ ਲਿਖੀ ਹੈ ਗੌਤਮ ਤੋਂ ਤਾਸਕੀ ਤੱਕ, ਉਹਦੇ ਵਿੱਚੋਂ ਰਾਏ ਬੁਲਾਰ ਦੀ ਉਸ ਜ਼ਮੀਨ ਦਾ ਜ਼ਿਕਰ ਕਰਦੇ ਨੇ। ਆਮ ਅਸੀਂ ਇਹ ਪ੍ਰਚਲਿਤ ਗੱਲ ਪੜ੍ਹਦੇ ਰਹਿ ਕੇ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਉਹ ਜ਼ਮੀਨ ਸੀ ਜਿਹੜੀ ਉਹ ਗੁਰਦੁਆਰਾ ਨਨਕਾਣਾ ਸਾਹਿਬ ਦੇ ਨਾਂ ਕਰਾਈ, ਲੇਕਿਨ ਖੋਜਾਂ ਕਹਿੰਦੀਆਂ ਨੇ ਪਿਛੋਕੜ ਵਿੱਚ ਝਾਤੀ ਮਾਰੋ, ਉਹ ਜ਼ਮੀਨ ਰਾਏ ਬੁਲਾਰ ਜਿਉਂਦੇ ਜੀ ਅੱਧੀ ਜ਼ਮੀਨ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਕਰ ਗਿਆ। ਅੱਜ ਵੀ ਉੱਥੇ ਉਹ ਗੁਰੂ ਨਾਨਕ ਦੇ ਮਹਾਰਾਜ ਦੇ ਨਾਂ ਬੋਲਦੀ। ਅਤੇ ਮੈਂ ਗੱਲ ਕਰਦਾ ਸੀ ਇੱਕ ਧਰਮ ਦੀ ਗੱਲ, ਦੂਜੇ ਧਰਮ ਨੂੰ ਕਿਵੇਂ ਆਪਣੇ ਤਰੀਕੇ ਨਾਲ ਵੇਖਦੇ ਨੇ, ਅਤੇ ਗੱਲ ਕਰਦਾ ਕਰਦਾ ਮੈਂ ਇੱਥੇ ਪਹੁੰਚਿਆ ਸੀ ਕਿ ਇੱਕ ਜਰਨੈਲ ਔਰੰਗਜ਼ੇਬ ਦੇ ਭਰੇ ਦਰਬਾਰ ਵਿੱਚੋਂ ਕੁਰਾਨ ਦੀ ਸਹੁੰ ਖਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਤੁਰਦਾ, ਲੇਕਿਨ ਦਿੱਲੀ ਦੇ ਜੜਾਂ 'ਚੋਂ ਜਦੋਂ ਬਾਹਰ ਨਿਕਲਦਾ, ਉਹਦਾ ਦੋਸਤ ਕਹਿੰਦਾ, ਸੱਜਣਾ ਬੰਦਾ ਬੰਦੇ ਨਾਲ ਲੜ ਕੇ ਜਿੱਤ ਸਕਦਾ, ਪਰ ਬੰਦਾ ਰੱਬ ਨਾਲ ਲੜ ਕੇ ਜਿੱਤ ਨਹੀਂ ਸਕਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦਾ ਹੈ, ਤੂੰ ਖੁਦਾ ਨੂੰ ਜਿੱਤਣ ਚੱਲੇ? ਇਹਨੇ ਹੰਕਾਰ ਦੇ ਨਸ਼ੇ ਵਿੱਚ ਇੰਨਾ ਹੋ ਕੇ ਆਖਿਆ ਸੀ ਤੂੰ ਵੇਖੇਗਾ, ਪੂਰਾ ਹਿੰਦੁਸਤਾਨ ਵੇਖੇਗਾ, ਮੈਂ ਗੋਬਿੰਦ ਸਿੰਘ ਦੇ ਹੱਥਾਂ ਨੂੰ, ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕਰਾਂਗਾ। ਅਤੇ ਉਹ ਮੁਸਲਮਾਨ ਉਹਦੇ ਦੋਸਤ ਨੇ ਆਖਿਆ ਸੀ, ਛੱਡਣਾ ਤੇਰਾ ਸੁਪਨਾ ਪੂਰਾ ਨਹੀਂ ਹੋਣਾ, ਯਾਦ ਰੱਖੀ ਤੇਰੀ ਮੌਤ ਹੋਵੇਗੀ, ਤੇਰੀ ਹਾਰ ਹੋਵੇਗੀ। ਹੁਣ ਜਦੋਂ ਮੌਤ 'ਤੇ ਹਾਰ ਯਾਦ ਆਉਂਦੀ ਹੈ, ਕੋਈ ਬੰਦਾ ਕਦੇ ਇਹ ਇਸ ਕਰਕੇ ਨਹੀਂ ਲੜਦਾ ਕੋਈ ਹਾਰ ਜਾਏਗਾ, ਤਾਂ ਲੜਦਾ ਉਹਨੂੰ ਭਰੋਸਾ ਹੁੰਦਾ ਮੈਂ ਜਿੱਤਾਂਗਾ, ਚਾਹੇ ਇਲੈਕਸ਼ਨ ਹੋਵੇ, ਚਾਹੇ ਜੰਗ ਹੋਵੇ, ਚਾਹੇ ਮੁਕੱਦਮਾ ਹੋਵੇ, ਬੰਦਾ ਤਾਂ ਲੜਦਾ ਉਹਨੂੰ ਭਰੋਸਾ ਹੁੰਦਾ ਮੈਂ ਜਿੱਤਾਂਗਾ। ਜਦੋਂ ਕੰਨਾਂ ਵਿੱਚ ਸ਼ਬਦ ਪਏ ਹਾਰ ਜਾਏਗਾ, ਤੇਰੀ ਮੌਤ ਹੋ ਜਾਏਗੀ, ਮੌਤ ਨੂੰ ਯਾਦ ਕਰਕੇ ਉਹਨੂੰ ਆਪਣੇ ਪਰਿਵਾਰ ਦੇ ਮੈਂਬਰ ਯਾਦ ਆਏ, ਅਤੇ ਯਾਦ ਕਰਦਿਆਂ ਕਰਦਿਆਂ ਉਹਦਾ ਧਿਆਨ ਆਪਣੀ ਭੈਣ ਦੇ ਚਰਨਾਂ ਨਾਲ ਆ ਕੇ ਜੁੜ ਗਿਆ ਜਿਹਨੇ ਪਾਲ ਕੇ ਵੱਡਾ ਕੀਤਾ। ਇਹਨੇ ਆਖਿਆ ਮੈਂ ਜਾਣਾ ਆਨੰਦਪੁਰ ਸਾਹਿਬ ਨੂੰ, ਰਸਤੇ ਵਿੱਚ ਸੁਧਾਉਣਾ ਪੈਂਦਾ, ਫਿਰ ਕਿਉਂ ਨਾ ਆਪਣੀ ਭੈਣ ਨੂੰ ਮਿਲਦਾ ਜਾਵਾਂ। ਭੈਣ ਨੂੰ ਯਾਦ ਕਰਕੇ ਦੀਆਂ ਖਸਲੀਆਂ ਹੋ ਗਈਆਂ, ਕਿਉਂਕਿ ਭੈਣ ਨੇ ਇਉਂ ਪਾਲਿਆ ਜਿਵੇਂ ਮਾਂ ਕੋਈ ਆਪਣੇ ਪੁੱਤਰਾਂ ਨੂੰ ਪਾਲਦੀ। ਕਹਾਣੀ ਤਾਂ ਬਹੁਤ ਲੰਮੀ ਹੈ, ਲੇਕਿਨ ਸੰਖੇਪ ਕਰਾਂ। ਹੁਣ ਇਹ ਫੌਜ ਨੂੰ ਅੱਗੇ ਜਾਣ ਦਾ ਹੁਕਮ ਦੇ ਕੇ ਆਪਣੀ ਭੈਣ ਦੇ ਦਰਵਾਜ਼ੇ ਅੱਗੇ ਆਇਆ, ਇਹਨੇ ਬੂਹਾ ਖੜਕਾਇਆ, ਇਹਦੀ ਭੈਣ ਨੇ ਬੂਹਾ ਖੋਲਿਆ, ਉਹਦਾ ਨਾਂ ਹੈ ਨਸੀਰਾ ਬੇਗਮ, ਇੱਕ ਮੁਸਲਮਾਨ ਔਰਤ। ਸਾਡੇ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਸਰਬੰਸ ਵਾਰ ਦਿੱਤਾ, ਚਾਰੇ ਸਾਹਿਬਜ਼ਾਦੇ ਵਾਰ ਦਿੱਤੇ, ਪਿਤਾ ਅਤੇ ਮਾਤਾ ਸਾਡੇ ਤੋਂ ਕੁਰਬਾਨ ਕਰ ਦਿੱਤੇ, ਲੇਕਿਨ ਨਸੀਰਾ ਬੇਗਮ ਅਤੇ ਪੀਰ ਬੁੱਧੂ ਸ਼ਾਹ ਉਹ ਮੁਸਲਮਾਨ ਜੋੜਾ ਹੈ ਜਿਨ੍ਹਾਂ ਨੇ ਆਪਣਾ ਸਾਰਾ ਪਰਿਵਾਰ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਿਸ਼ਾਵਰ ਕਰ ਦਿੱਤਾ। ਕਈ ਵਾਰ ਸਾਡੇ ਮਨ ਵਿੱਚ ਹੰਕਾਰ ਹੋ ਜਾਂਦਾ, ਅਸੀਂ ਬਹੁਤ ਵੱਡੇ ਸਿੱਖ ਹਾਂ, ਲੇਕਿਨ ਨਸੀਰਾ ਬੇਗਮ ਨੂੰ ਉਹਦੇ ਜੀਵਨ ਨੂੰ ਜ਼ਰਾ ਨੇੜੇ ਤੋਂ ਹੋ ਕੇ ਪੜ੍ਹਨਾ, ਸਾਨੂੰ ਆਪਣੀ ਸਿੱਖੀ ਬਹੁਤ ਛੋਟੀ ਲੱਗਣ ਲੱਗ ਜਾਂਦੀ ਹੈ। ਉਹ ਮੁਸਲਮਾਨ ਨੇ, ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਨਾਲ ਕਿਸ ਪਿਆਰ ਦੀ ਹੱਦ ਤੱਕ ਜੁੜੇ ਹੋਏ ਨੇ, ਇਹ ਕਮਾਲੇ ਕਰਾਮਾਤ ਹੈ। ਉਹਨੇ ਭੈਣ ਦਾ ਬੂਹਾ ਖੜਕਾਇਆ। ਨਸੀਰਾ ਬੇਗਮ ਨੇ ਬੂਹਾ ਖੋਲਿਆ, ਕੀ ਦੇਖਦੀ ਹੈ? ਮਾਂ ਜਾਇਆ ਵੀਰ ਦਰਵਾਜ਼ੇ ਦੀ ਦਹਿਲੀਜ਼ 'ਤੇ ਖਲੋਟਿਆ, ਕਹਿਣ ਲੱਗੀ ਵੀਰਾ ਅੱਜ ਭੈਣ ਦੀ ਯਾਦ ਕਿਵੇਂ ਆ ਗਈ? ਕਹਿਣ ਲੱਗਾ ਭੈਣੇ ਜੰਗ ਜਿੱਤਣ ਜਾ ਰਿਹਾ ਸਾਂ, ਮੈਂ ਸੋਚਿਆ ਤੈਨੂੰ ਮਿਲਦਾ ਜਾਵਾਂ, ਦੁਆ ਕਰ ਮੇਰੀ ਜਿੱਤ ਹੋ ਜਾਏ, ਅਰਦਾਸ ਕਰ ਮੈਂ ਜਿੱਤ ਜਾਵਾਂ। ਅਤੇ ਨਸੀਰਾ ਬੇਗਮ ਨੇ ਬੁੱਕਲ 'ਚ ਲੈ ਕੇ ਆਪਣੇ ਛੋਟੇ ਭਰਾ ਨੂੰ ਆਖਿਆ, ਭੋਲਿਆ ਭੈਣਾਂ ਕੋਲੋਂ ਕਦੇ ਕਹਿ ਕੇ ਅਰਦਾਸ ਨਹੀਂ ਕਰਾਈ ਦੀ, ਭੈਣਾਂ ਤਾਂ ਹਰ ਵੇਲੇ ਅਰਦਾਸ ਕਰਦੀਆਂ ਨੇ ਜਿੱਧਰ ਮੇਰਾ ਵੀਰ ਜਾਵੇ ਜਿੱਤ ਕੇ ਆਵੇ, ਮੈਂ ਵੀ ਦੁਆ ਕਰਦੀ ਹਾਂ ਕਿ ਤੂੰ ਵੀ ਜਿੱਧਰ ਜਾਵੇਂ ਜਿੱਤ ਕੇ ਆਵੇਂ, ਜਿੱਤ ਤੇਰੇ ਕਦਮ ਚੁੰਮੇ ਅਤੇ ਉਸ ਥਾਂ 'ਤੇ ਲੈ ਕੇ ਜਿੱਥੇ ਬਿਠਾਉਣਾ ਅਤੇ ਸਵਾਲ ਕਰ ਦਈਏ, ਵੀਰਾ ਤੇਰੀ ਜਿੱਤ ਦੀ ਦੁਆ ਕਰਦੀਆਂ ਪਰ ਜਿੱਤਣ ਕਿਹਨੂੰ ਚੱਲੇ? ਉਹ ਕਿਹੜਾ ਨਵਾਬ ਹੈ, ਕਿਹੜਾ ਸੁਲਤਾਨ ਹੈ, ਕਿਹੜਾ ਬਾਦਸ਼ਾਹ, ਕਿਹੜੀ ਰਾਜਧਾਨੀ ਅਤੇ ਕਿਲਿਆਂ ਦਾ ਮਾਲਕ ਹੈ? ਅਤੇ ਸੈਰ ਖਾਨ ਤਾੜੀ ਮਾਰ ਕੇ ਹੱਸ ਕੇ ਕਹਿਣ ਲੱਗਾ, ਭੈਣੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਵਾਸਤੇ ਚੱਲਿਆ, ਸੈਰ ਖਾਨ ਆਪਣੀ ਭੈਣ ਨੂੰ ਜਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਦੀ ਗੱਲ ਆਪਣੀ ਜ਼ਬਾਨ ਵਿੱਚੋਂ ਕਹਿਣ ਲੱਗਾ। ਨਸੀਰਾ ਬੇਗਮ ਸੁਣਦੀ ਹੈ ਸੈਰ ਖਾਨ ਦੇ ਆਖੇ ਸ਼ਬਦਾਂ ਨੂੰ, ਮੇਰੇ ਸਾਥੀ ਆਪਦੇ ਸਾਹਮਣੇ ਇਉਂ ਕਰ ਰਹੇ
ਨਸੀਰਾ ਤਾਈ
ਸੈਦ ਖਾਨ ਮਾਨ ਨਾਲ ਆਖਦਾ ਨਸੀਰਾ ਤਾਈ
ਸੈਦ ਖਾਨ ਮਾਨ ਨਾਲ ਆਖਦਾ ਨਸੀਰਾ ਤਾਈ
ਸੈਦ ਖਾਨ ਮਾਨ ਨਾਲ ਆਖਦਾ ਨਸੀਰਾ ਤਾਈ
ਭੈਣੇ ਸੱਚੀ ਗੱਲ ਤੈਨੂੰ ਖੋਲ ਕੇ ਸੁਣਾਵਾਂ ਮੈਂ ਭੈਣੇ ਸੱਚੀ ਗੱਲ ਤੈਨੂੰ ਖੋਲ ਕੇ ਸੁਣਾਵਾਂ ਮੈਂ ਬੜੀ ਦੇਰ ਤੂੰ ਹੈ
ਦਿਲ ਵਿੱਚ ਇੱਕੋ ਰੀਝ ਬੜੀ ਦੇਰ ਤੋਂ
ਹੈ ਹੋ ਮੇਰੇ ਦਿਲ ਵਿੱਚ ਇੱਕੋ ਰੀਝ ਬੜੀ ਦੇਰ ਤੂੰ ਹੈ
ਦਿਲ ਵਿੱਚ ਇੱਕੋ ਰੀਝ ਬੜੀ ਦੇਰ ਤੋਂ ਹੈ
ਦਸਵੇਂ ਗੁਰੂ ਨੂੰ ਵਿੱਚ ਜੰਗ ਦੇ ਹਰਾਵਾਂ ਮੈਂ ਦਸਵੇਂ ਗੁਰੂ ਨੂੰ ਵਿੱਚ ਜੰਗ ਦੇ ਹਰਾਵਾਂ ਤੁਰਿਆ ਕਸਮ ਖਾ ਕੇ
ਦਰਬਾਰ ਵਿੱਚੋਂ ਤੁਰਿਆ ਕਸਮ ਖਾ ਕੇ
ਦਿੱਲੀ ਦਰਬਾਰ ਵਿੱਚੋਂ ਤੁਰਿਆ ਕਸਮ ਖਾ ਕੇ,
ਦਰਬਾਰ ਵਿੱਚੋਂ ਤੁਰਿਆ ਕਸਮ ਖਾ ਕੇ,
ਆਖ ਕੇ ਜੋ ਹੋਇਆ ਕੀਤੇ ਬੋਲਾਂ ਨੂੰ ਪਗਾਵਾਂ ਮੈਂ, ਆਖ ਕੇ ਜੋ ਹੋਇਆ ਕੀਤੇ ਬੋਲਾਂ ਨੂੰ ਪਗਾਵਾਂ ਮੈਂ, ਹੋ ਭੇਦ ਦੀਆਂ ਗੱਲਾਂ ਜੋ ਪਮਦੀ ਨਹੀਂ ਉਹ ਦੱਸੀ ਦੀਆਂ,
ਭੇਦ ਦੀਆਂ ਗੱਲਾਂ ਜੋ ਪਮਦੀ ਨਹੀਂ ਉਹ ਦੱਸੀ ਦੀਆਂ,
ਭੇਦ ਦੀਆਂ ਗੱਲਾਂ ਜੋ ਪਮਦੀ ਨਹੀਂ ਉਹ ਦੱਸੀ ਦੀਆਂ,
ਭੇਦ ਦੀਆਂ ਗੱਲਾਂ ਜੋ ਪਮਦੀ ਨਹੀਂ ਉਹ ਦੱਸੀ ਦੀਆਂ,
ਪਰ ਭੈਣ ਤੇਰੇ ਕੋਲੋਂ ਕੁਝ ਨਾ ਲੁਕਾਵਾਂ ਮੈਂ, ਪਰ ਭੈਣ ਕੁਝ ਨਾ ਲੁਕਾਵਾਂ ਮੈਂ, ਮੇਰੀ ਜਿੱਤ ਵਾਸਤੇ ਤੂੰ ਭੈਣ ਜੀ ਦਵਾਵਾਂ ਕਰੀ,
ਮੇਰੀ ਜਿੱਤ ਵਾਸਤੇ ਤੂੰ ਮੇਰੀ ਜਿੱਤ ਵਾਸਤੇ ਤੂੰ ਭੈਣ ਜੀ ਦਵਾਵਾਂ ਕਰੀ,
ਮੇਰੀ ਜਿੱਤ ਵਾਸਤੇ ਤੂੰ ਭੈਣ ਜੀ ਦੁਆਵਾਂ ਕਰੀ,
ਮੇਰੀ ਜਿੱਤ ਵਾਸਤੇ ਤੂੰ ਭੈਣ ਜੀ ਦੁਆਵਾਂ ਕਰੀ,
ਓ ਬਾਦਸ਼ਾਹ ਦੇ ਕੋਲੋਂ ਜਾ ਇਨਾਮ ਵੱਡਾ ਪਾਵਾਂ ਮੈਂ, ਬਾਦਸ਼ਾਹ ਦੇ ਕੋਲੋਂ ਜਾ ਇਨਾਮ ਵੱਡਾ ਪਾਵਾਂ ਮੈਂ, ਬਾਦਸ਼ਾਹ ਦੇ ਕੋਲੋਂ ਜਾ ਇਨਾਮ ਵੱਡਾ ਪਾਵਾਂ ਮੈਂ।
ਹੁਣ ਇਹ ਦੋਨੋਂ ਮੁਸਲਮਾਨ ਨੇ, ਇੱਕ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਚੱਲਿਆ, ਲੇਕਿਨ ਦੂਜੀ ਦੇ ਮਨ ਵਿੱਚ ਜਿੰਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਿਆਰ ਹੈ, ਇੱਕ ਬੰਨੇ ਭਾਈ ਦਾ ਪਿਆਰ ਹੈ, ਅਤੇ ਭਾਈ ਵੀ ਉਹ ਜਿਹਨੂੰ ਉਹਨੇ ਇਸ ਤਰ੍ਹਾਂ ਪਾਲਿਆ ਜਿਵੇਂ ਮਾਂ ਕੋਈ ਆਪਣੇ ਬੇਟੇ ਨੂੰ ਪਾਲਦੀ। ਮੈਂ ਕੱਲ੍ਹ ਰਾਤ ਦੇ ਦੀਵਾਨ ਵਿੱਚ ਆਪ ਜੀ ਨਾਲ ਵਿਚਾਰ ਕਰਦੇ ਹਾਂ, ਗੱਲ ਆਪ ਜੀ ਨਾਲ ਸਾਂਝੀ ਕੀਤੀ ਸੀ ਕਿ ਇਹਦੇ ਮਨ ਵਿੱਚ ਜਦੋਂ ਤੁਰਿਆ ਨਾ ਦਿੱਲੀ ਤੋਂ ਬਾਹਰ, ਇਹਦੇ ਦੋਸਤ ਨੇ ਆਖਿਆ ਤੇਰੀ ਮੌਤ ਹੋਵੇਗੀ, ਹਾਰ ਹੋਵੇਗੀ, ਇਹਦੇ ਮਨ ਵਿੱਚ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲਣ ਦਾ ਚਾਅ ਪੈਦਾ ਹੋਇਆ। ਆਮ ਤੌਰ 'ਤੇ ਦੁੱਖ ਵੇਲੇ ਬੰਦਾ ਮਾਂ ਨੂੰ ਯਾਦ ਕਰਦਾ, ਪਰ ਇਹਨੇ ਮਾਂ ਨੂੰ ਯਾਦ ਨਹੀਂ ਕੀਤਾ, ਇਹਨੂੰ ਆਪਣੀ ਭੈਣ ਯਾਦ ਆਈ। ਕਿਉਂ ਯਾਦ ਆਈ? ਬਹੁਤ ਲੰਮਾ ਸਮਾਂ, ਕਿਉਂਕਿ ਨਸੀਰਾ ਬੇਗਮ ਤੋਂ ਬਾਅਦ ਬਹੁਤ ਲੰਮਾ ਸਮਾਂ ਇਹਦੀ ਮਾਂ ਦੀ ਕੁੱਖ ਵਿੱਚੋਂ ਕੋਈ ਬੱਚਾ ਪੈਦਾ ਨਹੀਂ ਹੋਇਆ। ਅਤੇ ਨਸੀਰਾ ਦੇ ਅੱਬਾ ਨੇ ਆਖਿਆ ਸੀ, ਬੇਗਮ ਸਾਹਿਬਾ ਤੇਰੀ ਕੁੱਖ ਵਿੱਚੋਂ ਦੂਜਾ ਬੱਚਾ ਪੈਦਾ ਨਹੀਂ ਹੋਇਆ, ਮੈਂ ਦੂਜਾ ਵਿਆਹ ਕਰਾ ਲਾਂ। ਕਿਉਂਕਿ ਸਾਰੀ ਗੱਲ ਦੀ ਜ਼ਿੰਮੇਵਾਰੀ ਆਮ ਤੌਰ 'ਤੇ ਔਰਤ ਉੱਤੇ ਲਾ ਦਿੱਤੀ ਜਾਂਦੀ ਹੈ, ਸਾਰੇ ਕਸੂਰ ਉਹਦੇ ਨੇ। ਗੁਸਤਾਖੀ ਦੀ ਖਿਮਾ, ਜੇ ਮੇਰੀ ਕਿਸੇ ਧੀ ਦੇ ਜਾਂ ਭੈਣ ਦੇ ਕੁੜੀਆਂ ਹੀ ਕੁੜੀਆਂ ਨੇ, ਬੱਚੀਆਂ ਬੱਚੀਆਂ ਨੇ, ਅਤੇ ਕਈ ਵਾਰੀ ਸਾਡਾ ਸਮਾਜ ਕਹਿੰਦਾ ਇਹਦੇ 'ਤੇ ਕੁੜੀਆਂ ਹੁੰਦੀਆਂ ਨੇ, ਮੈਂ ਹੈਰਾਨ ਹੁੰਦਾ ਵੀ ਕੇਵਲ ਬੱਚਾ ਪੈਦਾ ਕਰਨ ਦੀ ਜ਼ਿੰਮੇਵਾਰੀ ਔਰਤ 'ਤੇ ਹੈ, ਦੂਜੇ 'ਤੇ ਨਹੀਂ? ਇਹਦੇ ਵਿੱਚ ਔਰਤ ਦਾ ਕੀ ਕਸੂਰ? ਪਰ ਸਮਾਜ ਹੈ ਮਰਦ ਪ੍ਰਧਾਨ ਸਮਾਜ, ਇਹਨੇ ਬਹੁਤ ਕੁਝ ਕੀਤਾ, ਇਹਨੇ ਕੀ ਨਹੀਂ ਕੀਤਾ ਔਰਤ ਲਈ? ਕਿਸੇ ਨੇ ਆਖਿਆ ਬੁਰਕੇ ਦੀ ਅਧਿਕਾਰੀ, ਬੁਰਕਾ ਕੀ ਹੈ? ਗੁਲਾਮੀ। ਕਿਸੇ ਨੇ ਆਖਿਆ ਪੈਰ ਦੀ ਜੁੱਤੀ, ਪੈਰ ਦੀ ਜੁੱਤੀ ਕੀ ਹੈ? ਸਭ ਤੋਂ ਨਿਖਿਤ। ਲੇਕਿਨ ਇਹ ਤੇ ਗੁਰੂ ਨਾਨਕ ਦਾ ਧਰਮ ਹੈ, ਜਿਹਨੇ ਔਰਤ ਨੂੰ ਸਨਮਾਨ ਦਿੰਦੇ ਆਖਿਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੈ ਰਾਜਾ। ਜ਼ਿੰਮੇਵਾਰੀ ਅਸੀਂ ਸਮਝਣੀ ਹੈ। ਕੋਈ ਧਰਮ ਕਹਿੰਦਾ ਬੁਰਕਾ ਗੁਲਾਮੀ, ਤੁਹਾਡਾ ਮੂੰਹ ਨੰਗਾ ਨਹੀਂ ਹੋਣਾ ਚਾਹੀਦਾ, ਇਦੋਂ ਵੱਡੀ ਗੁਲਾਮੀ ਕੀ ਹੋਵੇਗੀ? ਕੋਈ ਕਹਿੰਦਾ ਪੈਰ ਦੀ ਜੁੱਤੀ, ਅਤੇ ਜਿਹੜਾ ਧਰਮ ਏਡਾ ਵੱਡਾ ਸਤਿਕਾਰ ਕਰਦਾ ਉਸ ਧਰਮ ਨਾਲ ਅਸੀਂ ਕਿੰਨੇ ਕੁ ਜੁੜੇ ਹਾਂ। ਇੱਥੇ ਮੈਂ ਸਾਈਨ ਆਫ ਇੰਟਰੋਗੇਸ਼ਨ ਪਾਉਂਦਾ। ਗੱਲ ਲੰਬੀ ਨਾ ਹੋ ਜਾਏ, ਮੈਂ ਸੰਖੇਪ ਕਰਦਾ, 1:25 ਤੱਕ ਮੇਰਾ ਟਾਈਮ ਹੈ। ਆਪ ਬਹੁਤ ਲੰਬੇ ਸਮੇਂ ਤੋਂ ਚੌਕੜੇ ਮਾਰ ਕੇ ਬੈਠੇ ਹੋ, ਮੈਨੂੰ ਇੱਕ ਇੱਕ ਪਲ ਦਾ ਤੁਹਾਡੇ ਦਾ ਖਿਆਲ ਹੈ। ਮੈਂ ਚਾਹੁੰਦਾ ਹਾਂ ਕਿ ਕੁਝ ਗੱਲਾਂ ਆਪ ਜੀ ਦੇ ਹਿਰਦੇ ਤੱਕ ਮੇਰੀ ਆਵਾਜ਼ ਰਾਹੀਂ ਪਹੁੰਚ ਜਾਣ, ਅਤੇ ਮੇਰਾ ਬੋਲਿਆ ਸਫਲਾ ਹੋ ਜਾਏ। ਧਰਮ ਕੋਈ ਮਾੜਾ ਨਹੀਂ, ਮੁੜ ਕੇ ਫਿਰ ਕੇਂਦਰਿਤ ਕਰਾਂ ਗੱਲ ਨੂੰ। ਅਤੇ ਨਸੀਰਾ ਬੇਗਮ ਦੇ ਅੱਬਾ ਨੇ ਆਖਿਆ ਮੈਂ ਦੂਜਾ ਵਿਆਹ ਕਰਾਉਣਾ, ਇਹਦੀ ਮਾਂ ਨੇ ਆਖਿਆ ਸੀ ਖਾਨ ਸਾਹਿਬ ਖੁਦਾ ਦੇ ਘਰ ਦੇਰ ਆ ਨੇੜ ਨਹੀਂ, ਜੇ ਬੇਟੀ ਹੋਈ ਹੈ ਬੇਟਾ ਵੀ ਪੈਦਾ ਹੋ ਜਾਏਗਾ। ਤੇ ਸਮਾਂ ਪਾ ਕੇ ਫਿਰ ਬੇਟਾ ਪੈਦਾ ਹੋਇਆ। ਉਹ ਬੇਟਾ ਅੱਜ ਜਰਨੈਲ ਬਣ ਕੇ ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਜਾ ਰਿਹਾ, ਇਹਦਾ ਨਾਂ ਰੱਖਿਆ ਗਿਆ ਸੈਦ ਖਾਨ। ਇਹ ਹਾਲੇ ਛੋਟਾ ਜਿਹਾ ਸੀ ਜਦੋਂ ਮਾਂ ਅਕਾਲ ਚਲਾਣਾ ਕਰ ਗਈ, ਮਾਂ ਫੌਤ ਹੋ ਗਈ। ਹੁਣ ਵਿਆਹ ਕਰਾਉਣ ਨੂੰ ਤਾਂ ਇਹਦਾ ਆਪਾਂ ਪਹਿਲਾਂ ਤਿਆਰ ਸੀ, ਜਦੋਂ ਘਰਵਾਲੀ ਮਰ ਗਈ ਇਹਨੇ ਦੂਜਾ ਵਿਆਹ ਕਰਾ ਲਿਆ। ਹੁਣ ਜਿਹੜੀ ਦੂਜੀ ਔਰਤ ਆਈ, ਇਹ ਕੁਦਰਤ ਦੇ ਨਿਯਮ ਨੇ, ਕੁਦਰਤ ਦੇ ਨਿਯਮਾਂ ਨਾਲ ਕੋਈ ਟਕਰਾ ਨਹੀਂ ਸਕਦਾ। ਮਨੁੱਖ ਵਿੱਚ ਦੋ ਗੁਣ ਅਲੱਗ ਨੇ ਅਤੇ ਔਰਤ ਵਿੱਚ ਦੋ ਗੁਣ ਅਲੱਗ ਨੇ। ਜਿਹੜੇ ਗੁਣ ਮਰਦ ਵਿੱਚ ਨੇ ਉਹ ਔਰਤ ਵਿੱਚ ਨਹੀਂ, ਜਿਹੜੇ ਔਰਤ ਵਿੱਚ ਨੇ ਉਹ ਮਰਦ ਵਿੱਚ ਨਹੀਂ। ਮਰਦ ਕੋਲ ਗਿਆਨ ਬਹੁਤ ਹੈ, ਲੇਕਿਨ ਗਿਆਨ ਦੇ ਨਾਲ ਨਾਲ ਇਹਦੇ ਕੋਲ ਹੰਕਾਰ ਬਹੁਤ ਹੈ। ਇੰਨਾ ਹੰਕਾਰ ਗਲ ਤੱਕ ਭਰਿਆ ਹੋਇਆ, ਕਹਿੰਦਾ ਬਸ ਮੈਨੂੰ ਪਤਾ, ਕਿਸੇ ਨੂੰ ਪਤਾ ਹੀ ਨਹੀਂ। ਮਰਦ ਹੈ ਜਿਹੜਾ, ਇਹਦੇ ਕੋਲ ਗਿਆਨ ਹੈ ਲੇਕਿਨ ਗਿਆਨ ਦੇ ਨਾਲ ਨਾਲ ਹੰਕਾਰ ਬਹੁਤ ਹੈ। ਔਰਤ ਵਿੱਚ ਸ਼ਰਧਾ ਬਹੁਤ ਹੈ, ਇੰਨੀ ਸ਼ਰਧਾ ਵੀ ਅੱਜ ਜਿੰਨੇ ਵੀ ਤੁਹਾਨੂੰ ਪਖੰਡੀ ਨਜ਼ਰ ਆਉਂਦੇ ਨੇ ਨਾ, ਉਹਨਾਂ ਪਿੱਛੇ ਔਰਤ ਦੀ ਸ਼ਰਧਾ ਆਪਣਾ ਇੱਕ ਰੋਲ ਅਦਾ ਕਰਦੀ ਹੈ। ਮੈਂ ਨੁਕਤਾਚੀਨੀ ਕਰਨ ਵਾਲੇ ਬੰਦਿਆਂ 'ਚੋਂ ਨਹੀਂ, ਔਰਤ ਵਿੱਚ ਸ਼ਰਧਾ ਬਹੁਤ ਹੈ, ਲੇਕਿਨ ਸ਼ਰਧਾ ਦੇ ਨਾਲ ਨਾਲ ਮਰਦ ਦੇ ਮੁਕਾਬਲੇ ਈਰਖਾ ਵੀ ਜ਼ਿਆਦਾ। ਮਰਦ ਲੜ ਕੇ ਬਹੁਤ ਛੇਤੀ ਸਮਝੌਤਾ ਕਰੇਗਾ, ਪਰ ਔਰਤ ਦੇ ਮਨ ਵਿੱਚ ਇੱਕ ਵਾਰੀ ਈਰਖਾ ਆ ਗਈ ਨਾ, ਜਲਦੀ ਕਿਤੇ ਸਮਝੌਤਾ ਨਹੀਂ ਕਰੇਗੀ। ਇਹਦੀ ਭਾਵਨਾ ਹੈ, ਕੁਦਰਤ ਨੇ, ਪ੍ਰਕਿਰਤੀ ਨੇ ਬਣਾਈਆਂ ਨੇ ਗੱਲਾਂ, ਮਨੁੱਖ ਨੇ ਤਾਂ ਬਣਾਈਆਂ ਨਹੀਂ। ਜਿਹੜੀ ਮਤਰੇਈ ਮਾਂ ਆਈ ਅਤੇ ਉਹਨੇ ਕਹਿ ਦਿੱਤਾ ਖਾਨ ਸਾਹਿਬ ਮੈਂ ਆਪਣੀ ਕੁੱਖੋਂ ਜੰਮੇ ਬੱਚੇ ਨੂੰ ਪਾਲਾਂਗੀ, ਲੜਕੀ ਤਾਂ ਮੁਟਿਆਰ ਹੈ, ਇਹਦਾ ਨਿਕਾਹ ਕਰ ਦਿਓ, ਵਿਆਹ ਦਿਓ, ਆਹ ਬੱਚਾ ਮੈਂ ਨਹੀਂ ਪਾਲਣਾ, ਮੇਰੇ ਵੱਲੋਂ ਚਾਹੇ ਖੂਹ ਟੋਬੇ ਸੁੱਟਿਆ, ਮੈਂ ਨਹੀਂ ਇਹ ਬੱਚਾ ਪਾਲਣਾ, ਅਤੇ ਨਸੀਰਾ ਮੁਟਿਆਰ ਹੈ। ਇਹਨੇ ਜਦੋਂ ਸੁਣਿਆ ਦੇ ਕੰਨਾਂ ਵਿੱਚ ਕਿ ਮੇਰੀ ਮਤਰੇਈ ਮਾਂ ਕਹਿੰਦੀ ਹੈ ਮੇਰੇ ਭਰਾ ਨੂੰ ਖੂਹ ਟੋਬੇ ਵਿੱਚ ਸੁੱਟਿਆ, ਦੌੜ ਕੇ ਆਪਣੇ ਅੱਬਾ ਦੇ ਸਾਹਮਣੇ ਆ ਕੇ ਕਹਿਣ ਲੱਗੀ, ਅੱਬਾ ਜਾਨ, ਚੁੰਨੀ ਦਾ ਪੱਲਾ ਫੁਲਾ ਕੇ, ਅੱਬਾ ਜਾਨ ਇਹ ਮੇਰਾ ਮਾਂ ਦਾ ਆਇਆ ਵੀਰ ਹੈ, ਇਹ ਮੇਰੀ ਮਾਂ ਦੀ ਨਿਸ਼ਾਨੀ ਹੈ, ਜੇ ਮੇਰੀ ਮਤਰੇਈ ਮਾਂ ਮੇਰੇ ਭਰਾ ਨੂੰ ਨਹੀਂ ਪਾਲਦੀ, ਲੈ ਮੇਰੀ ਚੁੰਨੀ ਦੇ ਪੱਲੇ ਵਿੱਚ ਪਾ ਦੇ, ਮੈਂ ਆਪਣੇ ਭਰਾ ਨੂੰ ਪਾਲ ਕੇ ਆਪ ਵੱਡਾ ਕਰਾਂਗਾ। ਦੁਨੀਆਂ ਦਾ ਹਰ ਰਿਸ਼ਤਾ ਬਹੁਤ ਵਧੀਆ, ਪਰ ਦੁਨੀਆਂ ਦਾ ਸਭ ਤੋਂ ਪਵਿੱਤਰ ਰਿਸ਼ਤਾ ਹੈ ਭੈਣ ਅਤੇ ਭਰਾ ਦਾ। ਜਿੰਨੀ ਪਵਿੱਤਰਤਾ ਭੈਣ ਅਤੇ ਭਰਾ ਦੇ ਰਿਸ਼ਤੇ ਵਿੱਚ ਹੈ, ਇੰਨੀ ਪਵਿੱਤਰਤਾ ਦੁਨੀਆਂ ਦੇ ਕਿਸੇ ਹੋਰ ਰਿਸ਼ਤੇ ਵਿੱਚ ਨਹੀਂ। ਭੈਣ ਅਤੇ ਭਰਾ ਦਾ ਐਸਾ ਪਿਆਰ ਹੈ, ਪਵਿੱਤਰ ਪਿਆਰ। ਇਹਨੇ ਫਿਰ ਇਹ ਆਏ ਬੱਚੇ ਨੂੰ ਆਪਣੀ ਚੁੰਨੀ ਦੇ ਪੱਲੇ ਵਿੱਚ ਪਵਾਇਆ ਅਤੇ ਇਹਨੂੰ ਪਾਲ ਕੇ ਵੱਡਾ ਕੀਤਾ। ਸਮੇਂ ਨੇ ਕਰਵਟ ਲਈ, ਨਸੀਰਾ ਬੇਗਮ ਪੀਰ ਬੁੱਢੂ ਸ਼ਾਹ ਨਾਲ ਨਿਕਾਹੀ ਗਈ ਅਤੇ ਸੈਦ ਖਾਨ ਵੱਡਾ ਹੋ ਕੇ ਔਰੰਗਜ਼ੇਬ ਦਾ ਜਰਨੈਲ ਬਣ ਗਿਆ। ਹੁਣ ਪੀਰ ਬੁੱਢੂ ਸ਼ਾਹ ਉਹ ਪੀਰ ਹੈ ਜਿਹਨੂੰ ਗਿਆਨ ਵੀ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਦਿੱਤਾ। ਤੇਰੇ ਦੋ ਪੁੱਤਰ ਭੰਗਾਣੀ ਦੇ ਜੰਗ ਵਿੱਚ ਸ਼ਹੀਦ ਹੋਏ। ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਖਿਆ ਸੀ ਪੀਰ ਜੀ ਮੰਗੋ, ਕੀ ਮੰਗਦੇ ਹੋ? ਇਹਨੇ ਆਖਿਆ ਸੀ ਕੁਝ ਨਹੀਂ ਲੈਣਾ, ਅਤੇ ਮਹਾਰਾਜ ਨੇ ਸਿੱਖੀ ਦੀ ਨਿਸ਼ਾਨੀ ਕੇਸ ਅਤੇ ਕੰਘਾ ਪੀਰ ਬੁੱਢੂ ਸ਼ਾਹ ਨੂੰ ਸੌਂਪੇ। ਫਿਰ ਸਮਾਂ ਹੋਰ ਅੱਗੇ ਗਿਆ, ਜਿਹੜਾ ਉੱਥੋਂ ਦਾ ਹਾਕਮ ਹੈ ਸਡੌਰੇ ਦਾ ਉਸਮਾਨ ਖਾਂ, ਉਹਨੇ ਪੀਰ ਬੁੱਢੂ ਸ਼ਾਹ ਨੂੰ ਵੀ ਖਤਮ ਕੀਤਾ, ਉਹਦੇ ਜਿਹੜੇ ਦੋ ਛੋਟੇ ਪੁੱਤਰ ਸਨ ਉਹਨਾਂ ਨੂੰ ਵੀ ਮੌਤ ਦੇ ਘਾਟ ਉਤਾਰ ਦਿੱਤਾ, ਇਕੱਲੀ ਨਸੀਰਾਂ ਰਹਿ ਗਈ। ਉਹਦੇ ਮਨ ਵਿੱਚ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇੰਨਾ ਪਿਆਰ ਹੈ। ਇੱਕ ਵਾਰ ਉਹਨੇ ਪੀਰ ਬੁੱਢੂ ਸ਼ਾਹ ਨੂੰ ਆਖਿਆ ਸੀ, ਪੀਰ ਜੀ ਜਦ ਤੋਂ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦੀਦਾਰ ਕੀਤੇ ਨੇ, ਮੇਰਾ ਜੀ ਕਰਦਾ ਪੰਗਾਣੀ ਦੇ ਜੰਗ ਵਿੱਚੋਂ ਜਿਹੜੇ ਦੋ ਪੁੱਤਰ ਲੈ ਕੇ ਆਇਆ ਇਹ ਵੀ ਲੈ ਕੇ ਨਹੀਂ ਸੀ ਆਉਣੇ, ਇਹਨਾਂ ਨੂੰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਤੋਂ ਨਿਸ਼ਾਵਰ ਕਰ ਦੇਣਾ ਸੀ, ਵਾਰ ਦੇਣਾ ਸੀ ਆਪਣੇ ਪੁੱਤਰਾਂ ਨੂੰ ਗੁਰੂ ਦੇ ਚਰਨਾਂ ਤੋਂ ਵਾਰਨਾ ਅਤੇ ਇੱਕ ਮੁਸਲਮਾਨ ਔਰਤ ਦਾ ਇਹ ਸ਼ਬਦ ਕਹਿਣਾ। ਅਸੀਂ ਤਾਂ ਸਿੱਖ ਹਾਂ, ਅਸੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੁਕਤਾ 'ਚ ਨਹੀਂ ਕਰਨ ਵਾਲਿਆਂ 'ਤੇ ਆ ਗਏ, ਅਸੀਂ ਤਾਂ ਕਹਿੰਦੇ ਹਾਂ ਗੁਰਬਾਣੀ ਦਾ ਆਹ ਸ਼ਬਦ ਸੱਚਾ ਨਹੀਂ ਹੋ ਸਕਦਾ। ਉਹ ਗੁਰਬਾਣੀ ਦੀ ਨੁਕਤਾ 'ਚ ਨਹੀਂ ਕਰਨ ਵਾਲੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਨੁਕਤਾ 'ਚ ਨਹੀਂ ਕਰਨ ਵਾਲੇ, ਕਦੇ ਗੌਰ ਨਾਲ ਤਾਂ ਵੇਖੋ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਕਰਨੀਨਾਮਾ ਕਿੱਡਾ ਵੱਡਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸ਼ਬਦ ਦਾ ਸੱਚ ਕਿੱਡਾ ਵੱਡਾ ਹੈ। ਗੁਰੂ ਕਿਰਪਾ ਕਰੇ ਅੱਜ ਅਸੀਂ ਆਪਣੇ ਧਰਮ ਨਾਲੋਂ ਧੜੇ ਨੂੰ ਜ਼ਿਆਦਾ ਪਿਆਰ ਕਰਦੇ ਹਾਂ। ਮੈਂ ਉਹਨਾਂ ਬੰਦਿਆਂ ਵਿੱਚ ਨਹੀਂ ਜਿਹੜੇ ਲੜਾਈ ਨੂੰ ਕ੍ਰੀਏਟ ਕਰਦੇ ਨੇ, ਮੈਂ ਚਾਹੁੰਦਾ ਹਾਂ ਮਨੁੱਖ ਆਪਣੇ ਮਨ ਵਿੱਚ ਝਾਤੀ ਮਾਰ ਲਵੇ, ਬਹੁਤ ਸਾਰੇ ਸਵਾਲਾਂ ਦਾ ਜਵਾਬ ਉਹਨੂੰ ਆਪਣੇ ਮਨ ਵਿੱਚੋਂ ਮਿਲ ਜਾਂਦਾ, ਪਰ ਜੇ ਮਨ ਵਿੱਚ ਗੁਰੂ ਦਾ ਸ਼ਬਦ ਵਸਿਆ ਹੋਵੇ। ਅਤੇ ਆਓ ਗੱਲ ਨੂੰ ਕੇਂਦਰ ਕਰਾਂ, ਅੱਜ ਉਹ ਨਸੀਰਾ ਬੇਗਮ ਜਿਹਨੇ ਆਪਣਾ ਸਰਬੰਸ, ਜਿਹਨੇ ਆਪਣਾ ਪਰਿਵਾਰ ਗੁਰਦੇਵ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਤੋਂ ਨਿਸ਼ਾਵਰ ਕੀਤਾ, ਹੋਇਆ ਕਿ ਹੱਥਾਂ ਨਾਲ ਪਾਲਿਆ ਉਹਦਾ ਭਰਾ, ਅੱਜ ਉਸੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾਵਰ ਬਣ ਕੇ ਦਾਦੇ। ਜਦੋਂ ਸੈਦ ਖਾਨ ਨੇ ਆਖਿਆ ਭੈਣੇ ਮੈਂ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾਉਣ ਚੱਲਿਆ, ਨਸੀਰਾ ਬੇਗਮ ਨੇ ਆਪਣੇ ਭਰਾ ਦੇ ਮੂੰਹ 'ਤੇ ਹੱਥ ਰੱਖ ਕੇ ਆਖਿਆ ਵੀਰਾ ਵੇਖੀਏ ਸ਼ਬਦ ਜ਼ਬਾਨ ਵਿੱਚੋਂ ਦੁਆਰਾ ਨਾ ਕਦੀ, ਗੁਰੂ ਗੋਬਿੰਦ ਸਿੰਘ ਮਹਾਰਾਜ ਖੁਦਾ ਹੈ, ਮੈਂ ਤੈਨੂੰ ਉਹਦੇ ਚਰਨਾਂ ਵਿੱਚ ਜਾਣ ਤੋਂ ਰੋਕਦੀ ਨਹੀਂ, ਪਰ ਜਿਹੜੇ ਤਰੀਕੇ ਨਾਲ ਤੂੰ ਚੱਲਿਆ ਹੰਕਾਰ ਨਾਲ, ਇਹ ਤਰੀਕਾ ਠੀਕ ਨਹੀਂ। ਕੋਈ ਭੈਣ ਨਹੀਂ ਕਹਿੰਦੀ ਕਿ ਮੇਰਾ ਵੀਰ ਮਰ ਜਾਏ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾਵਰ ਬਣ ਕੇ ਚੱਲੇ, ਤੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤਣ ਚੱਲੇ, ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਖੁਦਾ ਹੈ, ਤੈਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਤੇ ਜਾਣ ਤੋਂ ਮੈਂ ਰੋਕਦੀ ਨਹੀਂ, ਲੇਕਿਨ ਜਿਹੜੇ ਹੰਕਾਰ ਨਾਲ ਤੂੰ ਚੱਲੇ ਇਹ ਚੰਗਾ ਨਹੀਂ। ਆਪਣੇ ਭਰਾ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰਨ ਤੋਂ ਰੋਕਣ ਵਾਸਤੇ ਉਹ ਨਸੀਰਾ ਬੇਗਮ ਇੱਕ ਮੁਸਲਮਾਨ ਔਰਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤਾਰੀਫ ਜਿਵੇਂ ਕਰਦੀ ਹੈ, ਅਤੇ ਆਪਣੇ ਭਰਾ ਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ 'ਤੇ ਹਮਲਾ ਕਰਨ ਤੋਂ ਜਿਵੇਂ ਰੋਕਦੀ ਹੈ, ਉਹ ਕਹਾਣੀ ਤਰਲੋਚਨ ਸਿੰਘ ਭੁਮੱਦੀ ਦਾ ਢਾਡੀ ਜਥਾ ਆਪਣੇ ਸਾਹਮਣੇ ਕਵਿਤਾ ਦੇ ਸ਼ਬਦਾਂ ਵਿੱਚ ਇਉਂ ਕਹਿੰਦਾ।
ਹੋ ਸਰ ਖਾਨ ਵੀਰਾ ਵੇ ਮੈਂ ਤੈਨੂੰ ਸਮਝਾਵਾਂ
ਵੱਡੀ ਭੈਣ ਹੁਣ ਨੱਟ ਫਰਜ਼ ਨਿਭਾਵਾਂ
ਸਰ ਖਾਨ ਵੀਰਾ ਵੇ ਮੈਂ ਤੈਨੂੰ ਸਮਝਾਵਾਂ
ਵੱਡੀ ਭੈਣ ਹੁਣ ਨੱਟ ਫਰਜ਼ ਨਿਭਾਵਾਂ
ਭਲਾ ਹੋਵੇ ਤੇਰਾ ਗੱਲ ਪੱਲੇ ਬੰਨ ਲੈ ਨਾ ਬੁਲਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ
ਸੱਚ ਨੂੰ ਤੂੰ ਹਿਰ ਦੇਵਸਾ
ਗੁਰੂ ਦਸਮੇਸ਼ ਸਾਖਿਆਤ ਹੈ ਖੁਦਾ
ਸੱਚ ਸੱਚ ਨੂੰ ਤੂੰ ਹਿਰ ਦੇਵਸਾ
ਮਾਨ ਵਿੱਚ ਆ ਕੇ ਗੁਰੂ ਸਾਹਿਬ ਨਾਲ ਨਾ ਤੂੰ ਮੱਥਾ ਲਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ ਤੈਨੂੰ ਨਹੀਂ ਪਤਾ ਗੁਰਾਂ ਦੀ ਖੁਦਾਈ ਦਾ ਵੇ ਤੈਨੂੰ ਨਹੀਂ ਪਤਾ ਗੁਰਾਂ ਦੀ ਖੁਦਾਈ ਦਾ
ਰੱਬ ਨਾਲ ਵੀਰਾ ਨਹੀਂ ਵਾਟਾ ਲਾਈਦਾ
ਹੋ ਤੈਨੂੰ ਪਤਾ ਨਹੀਂ ਗੁਰਾਂ ਦੀ ਖੁਦਾਈ ਦਾ ਵੱਡੀ ਭੈਣ ਨੇ ਜੋ ਆਖਿਆ ਤੂੰ ਵਸਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ
ਵਾਰ ਵਾਰ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ ਤੈਨੂੰ ਤੇਰੀ ਭੈਣ ਆਖਦੀ ਨਾ ਤੂੰ ਜਾਈ ਵੀਰ ਵੇ
ਚਾਹੀ ਵੀਰ ਵੇ ਵਾਰ ਵਾਰ ਤੈਨੂੰ ਤੇਰੀ
तेरी भैन आख दी ना तू जाई वीर वे वार वार तैनू तेरी भैन आख दी ना तू जाई वीर वे।
एक मुसलमान औरत कहती है वह धर्म को मनण वाली जिन्होंने इन्ना उन्होंने एक जुटता है ना इन्नी उन्होंने जथेबंधक शक्ति है। मैं एक ही प्रमाण कह के कविता कहाँ लगा क्योंकि 1:25 तक मेरा टाइम है लगभग 10 मिनट मेरे बाकी ने। उन्होंने जथेबंधक एकता वेखो उन्होंने यूनिटी वेखो असी तो मर्यादा के नाते लड़ रहे हैं ना। वो कह लगा नहीं मैनू ज़्यादा पता दूजा कह लगा मैनू ज़्यादा पता किमें लड़ते असी अपनी अपनी मर्यादा भी बनाई हुई है असी दूजे की गल मनने तैयार नहीं पर उन्हों की मर्यादा का एक कानून वेखियो। उन्होंने तमाम जिन्या भी मस्जिदा बनाइया ने ना पंजाब में झाती मारे हो हिंदुस्तान में झाती मारे हो उन्होंने तमाम मसीतों का मूँह दरवाजा एको पासे दूजे बन्ने मूँह ही नहीं रखा दूजे बन्ने दरवाजा ही नहीं रखा करे वेखियो ध्यान उन्होंने मस्जिद का दरवाजा इस तरीके रखे उन्होंने मसीत का गेट इस तरीके रखे भी जदों प्रवेश कर जदों नमस्कार कर उन्होंने मूँह शिपदे वल हो गया क्योंकि पंजाब हिंदुस्तान की धरती तो काबा जो शिपदे वल है होर पिने गेट ही नहीं रखा। इन्नी जथेबंधक एकता उन्होंने लोगों के उन्होंने जथेबंधक एकता का प्रमाण वेखना असी कि प्रचार करते हैं अरबा खरबा रुपया साढ़े प्रचार से खर्चा है पर नतीजा की है साढ़े बच्चे दिनों दिन सिखी तो दूर जा रहे हैं अरबा खरबा रुपये खर्च के पर उन्होंने जथेबंधक एकता की गल करनी पैगी कित दीवान नहीं करते बड़े बड़े बैनर नहीं छपाते एडा नहीं छपाते कित उन्होंने बहुत बड़े बड़िया प्रसिद्धि दिया टैलीविजन से तुम एडा नहीं वेखोगे पर आए दिन उन्हों की गिनती में वाधा होंगे साडा प्रचार इन्ना भी साड़ी गिनती करती है उन्होंने प्रचार तुम कदे वेख्या नहीं तो उन्हों की गिनती आए दिन वाधी है। हुण एडी धर्म की परिपक्वता वाली जिहड़ी गल है मुसलमान औरत उहदा भरा कहिंदा मैं गुरु गोबिंद सिंह नूं जितने वास्ते चले हैं तो नसीरा बेगम ने रोकिया सैर खान ने हंकार में आख्या भैने तू वेखेंगी तमाम हिंदुस्तान वेखेगा मैं गुरु गोबिंद सिंह के हाथों हथकड़ियां पैरों में बेड़ियां पा के बादशाह औरंगजेब के दरबार में पेश करना तू जित दी दुआ कर। तो नसीरा ने आख्या वीरा जे तू मेला रोकया रुकना नहीं तेनू हो गया जरनैली का माण तेरे दिमाग में चढ़ गया जवानी का नशा जे तू गुरु गोबिंद सिंह महाराज से हमला पर बन के चले हैं हमला करने वास्ते चले हैं तो मैं आखांगी तेरी जित नहीं तेरी हार हो तेरा जीवन हार वल चला जाए। नसीरा बेगम ने गुरु गोबिंद सिंह महाराज की तारीफ में अपना सिर झुकाया अति अपने वीर नूं जिवें उहदी जित दी थां ते हार होण वास्ते मेरे कलगी वाले पातशाह दे पावन चरणां विच ध्यान करके जिहड़ी अरदास कीती अपने वीर नूं जिवें सच सुनाया वह आखिरी कविता तरलोचन सिंह भुमद्दी दा ढाडी जथा आपके सामने इउं कह लगा
गुस्से नाल नसीरा ने आखे आए दित्ती हुंदियां है मत मार तेरी गुस्से नाल नसीरा ने आखे आए दित्ती हुंदियां है मत मार तेरी तैनू वड्डी चढ़न लई दा मान होया पेश जान नहीं हां हां जान नहीं पेश जान नहीं दिंदा हंकार तेरी Yeah. ਟੀਚਰ ਨਹਿਲੀ ਦਾ ਮਾਣ ਹੋਇਆ ਪੇਸ਼ ਜਾਣ ਨਹੀਂ ਦਿੰਦਾ ਹੰਕਾਰ ਤੇ ਕਿਹੜਾ ਗੁਰੂ ਦਸਮੇਸ਼ ਨੂੰ ਜਿੱਤ ਸਕਦਾ ਹਉ ਦੇਖ ਲਈ ਹਾਂ ਹਾਂ ਦੇਖ ਲਈ ਹਉ ਦੇਖ ਲਈ ਫੌਜ ਖੁਆਰ ਤੇਰੀ ਕਿਹੜਾ ਗੁਰੂ ਦਸਮੇਸ਼ ਨੂੰ ਜਿੱਤ ਸਕਦਾ ਹਉ ਵੇਖ ਲਈ ਫੌਜ ਖੁਆਰ ਤੇਰੀ ਚਾਹ ਵੀਰ ਨੂੰ ਮਿਲਣ ਦਾ ਖਤਮ ਹੋਇਆ ਸੁਣ ਕੇ ਵੀਰਿਆ ਹਾਂ ਹਾਂ ਵੀਰਿਆ ਸੁਣ ਕੇ ਵੀਰਿਆ ਗਲਤ ਵਿਚਾਰ ਤੇਰੀ ਚਾਹ ਵੀਰ ਨੂੰ ਮਿਲਣ ਦਾ ਖਤਮ ਹੋਇਆ ਸੁਣ ਕੇ ਵੀਰਿਆ ਗਲਤ ਵਿਚਾਰ ਤੇਰੀ ਜਦੋਂ ਵੇਖਿਆ ਗੁਰਾਂ ਨੇ ਵੱਲ ਤੇਰੇ ਚਰਨੀ ਗੁਰਾਂ ਦੇ ਹਾਂ ਹਾਂ ਗੁਰਾਂ ਦੇ ਚਰਨੀ ਗੁਰਾਂ ਦੇ ਡਿੱਗੂ ਤਲਵਾਰ ਤੇਰੀ ਜਦੋਂ ਵੇਖਿਆ ਗੁਰਾਂ ਨੇ ਵੱਲ ਤੇਰੇ ਚਰਨੀ ਗੁਰਾਂ ਦੇ ਡਿੱਗੂ ਤਲਵਾਰ ਤੇਰੀ ਜੇ ਤੂੰ ਮੰਨੀ ਭਮਟੀ ਦੀ ਹਰਜਨਾਈ ਹੋ ਜੇ ਹਾਰ ਬਈ ਹਾਂ ਹਾਂ ਹਾਰ ਬਈ ਹੋ ਜੇ ਹਾਰ ਤੇਰੀ ਹੋ ਜੇ ਹਾਰ ਤੇਰੀ ਹੋ ਜੇ ਹਾਰ ਤੇਰੀ ਹੋ ਜੇ ਹਾਰ ਤੇਰੀ ਹੋ
ਵਾਰੀ ਸਾਰੀ ਸੰਗਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮਹਾਨ ਚਰਨਾਂ ਦਾ ਧਿਆਨ ਧਰਕੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇੱਕ ਮੁਸਲਮਾਨ ਔਰਤ ਕਹਿੰਦੀ ਹੈ ਵੀਰਾ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਨਾ ਕਰੀ ਅਤੇ ਅੱਜ ਅਸੀਂ ਸਿੱਖ ਹੋ ਕੇ ਸਿੱਖੀ 'ਤੇ ਹਮਲੇ ਕਰਨ ਲੱਗੇ ਹੋਏ ਹਾਂ। ਇੱਥੇ ਮੈਂ ਸਾਈਨ ਆਫ ਇੰਟੈਰੋਗੇਸ਼ਨ ਪਾਉਂਦਾ ਹਾਂ ਕਿਉਂਕਿ ਸਾਈਮ ਹੈ ਜਿਹੜਾ ਟਾਈਮ ਆਪਣੀ ਮੰਜ਼ਿਲ 'ਤੇ ਚਲਾ ਗਿਆ, ਸਮਾਪਤੀ ਦਾ ਟਾਈਮ ਸੀ ਕਿਉਂਕਿ 1:25 ਮੈਂ ਆਪਣੇ ਵਿਚਾਰਾਂ ਨੂੰ ਸਮਾਪਤ ਕਰਨਾ ਸੀ। ਇਸ ਕਰਕੇ ਮੈਂ ਆਪਣੀ ਗੱਲ ਇਸ ਪੜਾਅ ਤੱਕ ਲੈ ਕੇ ਆਇਆ। ਹੁਕਮ ਹੋਇਆ ਕਿ ਮੈਂ ਆਪਣੀ ਗੱਲ ਨੂੰ ਅੱਗੇ ਕਹਿਣਾ, ਬਾਅਦ ਦਸਤੂਰ ਜਾਰੀ ਰੱਖਣਾ ਜਿੰਨੀ ਦੇਰ ਦੂਜਾ ਜਥਾ ਨਹੀਂ ਆ ਜਾਂਦਾ। ਆਪ ਜੀ ਦੇ ਪਿਆਰ ਦਾ ਹਾਰਦਿਕ ਧੰਨਵਾਦ ਕਰਦਾ ਹਾਂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦੀ ਉਹ ਕਹਾਣੀ ਜੋ ਮੈਂ ਕਹਿਣੀ ਆਰੰਭ ਕੀਤੀ ਹੋਈ ਹੈ, ਜਿੰਨੀ ਦੇਰ 7 ਵਜੇ ਜਥੇ ਨੇ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਣਾ, ਹੁਣੇ ਹੀ ਆ ਜਾਏਗਾ, ਉਨੀ ਦੇਰ ਮੈਂ ਕੁਝ ਮਿੰਟਾਂ ਲਈ ਆਪ ਜੀ ਦੀ ਸੇਵਾ ਵਿੱਚ ਫਿਰ ਸਤਿਗੁਰੂ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਇਤਿਹਾਸ ਹੈ ਜਿਹੜਾ ਉਹ ਆਪ ਜੀ ਦੀ ਸੇਵਾ ਕਹਿਣਾ ਬਾਅਦ ਦਸਤੂਰ ਜਾਰੀ ਰੱਖਦਾ ਅਤੇ ਲਿਆ ਕੇ ਧਿਆਨ ਕੇਂਦਰਿਤ ਕਰੋ। ਮੈਂ ਗੱਲ ਕਰ ਰਿਹਾ ਸੀ ਨਸੀਰਾਂ ਬੇਗਮ ਨੇ ਆਖਿਆ ਵੀਰਾ ਜੇ ਤੂੰ ਗੁਰੂ 'ਤੇ ਹਮਲਾ ਕਰਨ ਜਾ ਰਹੇ ਫਿਰ ਮੈਂ ਤੇਰੀ ਜਿੱਤ ਦੀ ਦੁਆ ਨਹੀਂ ਕਰਾਂਗੀ, ਮੈਂ ਤੇਰੀ ਹਾਰ ਦੀ ਦੁਆ ਕਰਾਂਗੀ। ਹੁਣ ਸੈਦ ਖਾਨ ਹੰਕਾਰ ਦੇ ਨਸ਼ੇ ਵਿੱਚ ਚੰਨਾ ਹੋਇਆ, ਬੜੇ ਦਾਅਵੇ ਨਾਲ ਕਹਿੰਦਾ ਭੈਣ ਤੂੰ ਵੇਖੇਂਗੀ ਪੂਰਾ ਹਿੰਦੁਸਤਾਨ ਵੇਖੇਗਾ ਮੈਂ ਗੋਬਿੰਦ ਸਿੰਘ ਦੇ ਗੁਰੂ ਗੋਬਿੰਦ ਸਿੰਘ ਦੇ ਹੱਥਾਂ ਨੂੰ ਹੱਥਕੜੀਆਂ ਦੇ ਪੈਰਾਂ ਨੂੰ ਬੇੜੀਆਂ ਪਾ ਕੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਪੇਸ਼ ਕਰਨਾ। ਇੰਨੀ ਗੱਲ ਕਹਿ ਕੇ ਸੈਦ ਖਾਨ ਤੁਰਿਆ, ਨਸੀਰਾਂ ਨੇ ਇੱਕ ਵਾਰੀ ਫਿਰ ਵਰਜਿਆ ਵੀਰਾ ਦੇਖੀ ਕਿਤੇ ਗੁਰੂ 'ਤੇ ਹਮਲਾ ਕਰਨਾ ਜਾਏ। ਹੁਣ ਸੈਦ ਖਾਨ ਨੇ ਤਾਨਾ ਮਾਰਿਆ ਭੈਣ ਜਿਸ ਗੁਰੂ ਕਾਰਨ ਤੇਰੇ ਪੁੱਤਰ ਮੋਏ ਨੇ ਮੈਂ ਉਹਨਾਂ ਦੀ ਮੌਤ ਦਾ ਬਦਲਾ ਲੈਣ ਵਾਸਤੇ ਜਾ ਰਿਹਾ, ਜਿਸ ਗੁਰੂ ਕਾਰਨ ਤੂੰ ਵਿਧਵਾ ਹੋਈ ਮੈਂ ਉਹ ਬਦਲਾ ਲੈਣ ਵਾਸਤੇ ਜਾ ਰਿਹਾ, ਤੂੰ ਦੁਆ ਕਰ। ਨਸੀਰਾਂ ਬੇਗਮ ਨੇ ਆਖਿਆ ਮੇਰੇ ਪੁੱਤਰ ਮੋਏ ਨਹੀਂ ਉਹ ਤੇ ਅਮਰ ਹੋ ਗਏ, ਜਿਹੜੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਲੇਖੇ ਲੱਗ ਗਏ ਉਹ ਤੇ ਰਹਿੰਦੀ ਦੁਨੀਆ ਤੱਕ ਜੀਵਿਤ ਹੋ ਗਿਆ, ਰਹਿੰਦੀ ਦੁਨੀਆ ਤੱਕ ਯਾਦ ਕੀਤੇ ਜਾਣਗੇ, ਉਹਨਾਂ ਦੀ ਕਮਾਈ ਹਮੇਸ਼ਾ ਦੁਨੀਆ ਦੇ ਲੋਕਾਂ ਨੂੰ ਯਾਦ ਰਹੇਗੀ, ਅਤੇ ਨਾ ਮੇਰਾ ਪਤੀ ਮਰਿਆ। ਸੱਚਮੁੱਚ ਜਿੰਨਾ ਚਿਰ ਗੁਰੂ ਨਾਨਕ ਦੀ ਸਿੱਖੀ ਰਹੇਗੀ ਪੀਰ ਬੁੱਧੂ ਸ਼ਾਹ ਦਾ ਜ਼ਿਕਰ ਹੁੰਦਾ ਰਹੇਗਾ। ਸੈਦ ਖਾਨ ਨੇ ਆਖਿਆ ਮੇਰੇ ਤਾਨੇ ਮਾਰੇ ਦੇ ਸ਼ਬਦ ਨੇ ਜਿਹੜੇ ਇਹ ਵੀ ਬੇਅਸਰ ਹੋ ਗਏ, ਹੁਣ ਤੁਰਿਆ ਅਤੇ ਭੈਣ ਦੀ ਗੱਲ ਨੂੰ ਅਣਸੁਣਿਆ ਕਰਕੇ ਨਿਕਲਿਆ ਘਰ ਤੋਂ ਬਾਹਰ, ਘੋੜੇ 'ਤੇ ਸਵਾਰ ਹੋ ਕੇ ਖਿੱਚੀਆਂ ਘੋੜੇ ਦੀਆਂ ਵਾਗਾਂ ਅੱਡੀ ਲਾਈ ਅਤੇ ਆਪਣੀ ਫੌਜ ਨਾਲ ਰਲਣ ਵਾਸਤੇ ਨੇ ਆਪਣਾ ਘੋੜਾ ਸਰਪਟ ਦੌੜਾ ਦਿੱਤਾ। ਨਸੀਰਾਂ ਬੇਗਮ ਨੇ ਬਾਹਰ ਨਿਕਲ ਕੇ ਵੇਖਿਆ ਕੀ ਵੇਖਦੀ, ਉਹਦਾ ਭਰਾ ਘੋੜੇ 'ਤੇ ਸਵਾਰ ਹੋਇਆ, ਘੋੜੇ ਦੇ ਸੁੰਮਾਂ ਨਾਲ ਧੂੜ ਉੱਡੀ ਹੈ ਅਤੇ ਧੂੜ ਵਿੱਚ ਨਸੀਰਾਂ ਬੇਗਮ ਨੂੰ ਆਪਣਾ ਭਰਾ ਨਜ਼ਰ ਨਹੀਂ ਆਇਆ। ਕਾਲ ਦੇ ਵਿੱਚ ਹੌਲ ਪੈ ਗਿਆ, ਅੱਜ ਮੇਰਾ ਭਰਾ ਘੋੜੇ ਦੇ ਸੁੰਮਾਂ ਨਾਲ ਉੱਡੀ ਧੂੜ ਵਿੱਚ ਅਲੋਪ ਹੋਇਆ, ਕੱਲ੍ਹ ਨੂੰ ਦੁਨੀਆ ਤੋਂ ਅਲੋਪ ਹੋ ਜਾਏ। ਕੋਈ ਭੈਣ ਨਹੀਂ ਚਾਹੁੰਦੀ ਕਿ ਮੇਰਾ ਵੀਰ ਮਰ ਜਾਏ। ਭੈਣਾਂ ਵੀਰਾਂ ਨੂੰ ਕਿੰਨਾ ਪਿਆਰ ਕਰਦੀਆਂ ਨੇ, ਮੈਨੂੰ ਇੱਕ ਛੋਟਾ ਜਿਹਾ ਪ੍ਰਮਾਣ ਚੇਤੇ ਆ ਗਿਆ। ਨਸੀਰਾਂ ਬੇਗਮ ਦੇ ਦਿਲ ਵਿੱਚ ਹੌਲ ਪੈ ਗਿਆ, ਮੇਰਾ ਵੀਰ ਚੱਲਿਆ ਅਤੇ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ, ਤੇਰਾ ਜੀਵਨ ਖਤਰੇ ਵਿੱਚ ਹੈ, ਹੁਣ ਮੈਂ ਕੀ ਕਰਾਂ। ਜੇ ਵੀਰ ਨੂੰ ਆਵਾਜ਼ ਮਾਰਾਂਗੀ ਇਹਨੇ ਸੁਣਨੀ ਨਹੀਂ, ਇਹ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾਵਰ ਬਣ ਕੇ, ਮਨ ਵਿੱਚ ਅਹੰਕਾਰ ਹੈ, ਮੈਨੂੰ ਪਤਾ ਇਹਦਾ ਜੀਵਨ ਮੁੱਕ ਜਾਏਗਾ ਅਤੇ ਦੁਨੀਆ ਦੀ ਕੋਈ ਭੈਣ ਨਹੀਂ ਚਾਹੁੰਦੀ ਕਿ ਵੀਰ ਦਾ ਜੀਵਨ ਮੁੱਕ ਜਾਏ। ਭੈਣਾਂ ਕਿੰਨਾ ਆਪਣੇ ਬਾਬਲ ਦੇ ਵਿਹੜੇ ਨੂੰ ਪਿਆਰ ਕਰਦੀਆਂ ਨੇ, ਬਾਬਲ ਦੇ ਵਿਹੜੇ ਵਿੱਚ ਜਦੋਂ ਕਦੇ ਪੋਤਰਾ ਪੈਦਾ ਹੁੰਦਾ, ਭਰਾ ਦੇ ਘਰ ਵਿੱਚ ਪੁੱਤਰ ਪੈਦਾ ਹੁੰਦਾ, ਕਿੰਨਾ ਚਾਅ ਹੁੰਦਾ ਮੇਰੀਆਂ ਭੈਣਾਂ ਨੂੰ ਅਤੇ ਇੱਕ ਲੋਕ ਬੋਲੀਏ ਦਾ ਪ੍ਰਗਟਾਵਾ ਕਰਦੀਏ ਵੀ ਵੀਰ ਘਰ ਪੁੱਤ ਜੰਮਿਆ ਬਾਪੂ ਮੱਝੀਆਂ ਦੇ ਸੰਗਲ ਫੜਾਵੇ, ਅਤੇ ਹੁਣ ਇਹਦਾ ਮਾਂ ਜਾ ਵੀਰ ਜਿਹੜੀ ਜ਼ਿੰਦਗੀ ਦੀ ਇੱਕੋ ਕਿਸਾਨ ਐਂ ਪਾਲਿਆ ਜਿਵੇਂ ਕਿਸੇ ਨੂੰ ਆਪਣੇ ਬੇਟੇ ਨੂੰ ਪਾਲਿਆ ਹੁੰਦਾ, ਅਤੇ ਅੱਜ ਉਹ ਚੱਲਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਲੜਨ ਵਾਸਤੇ, ਅਤੇ ਨਸੀਰਾਂ ਬੇਗਮ ਨੇ ਆਖਿਆ ਹੁਣ ਮੈਂ ਕੀ ਕਰਾਂ। ਆਵਾਜ਼ ਮਾਰੀ ਇਹਨੇ ਸੁਣਨੀ ਨਹੀਂ ਕਿਉਂਕਿ ਹੰਕਾਰ ਵਿੱਚ ਹੈ, ਹੁਣ ਕੀ ਕਰਾਂ, ਰੁਕਿਆ ਮੇਰੇ ਕਹੇ ਤਾਂ ਨਹੀਂ, ਹੁਣ ਕੀ ਕਰਾਂ। ਹੁਣ ਮੇਰੇ ਕੋਲ ਇੱਕੋ ਹੀ ਕਾਰਨ ਹੈ, ਹੁਣ ਮੈਂ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਾਂ, ਮੈਂ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਕਰਾਂ, ਪਾਤਸ਼ਾਹ ਮੇਰੇ ਵੀਰ ਨੂੰ ਤੀਰ ਜ਼ਰੂਰ ਮਾਰੀ ਪਰ ਤੀਰ ਕਮਾਨ ਦਾ ਨਾ ਮਾਰੀ। ਹੇ ਕਲਗੀ ਵਾਲੇ ਪਾਤਸ਼ਾਹ ਜੇ ਤੂੰ ਕਮਾਨ ਦਾ ਤੀਰ ਮਾਰ ਦਿੱਤਾ ਵੀਰ ਮਰ ਜਾਏਗਾ, ਕੋਈ ਭੈਣ ਨਹੀਂ ਚਾਹੁੰਦੀ ਕਿ ਵੀਰ ਮਰ ਜਾਏ। ਪਾਤਸ਼ਾਹ ਤੀਰ ਦੇ ਮਾਰਨਾ ਅਤੇ ਗਿਆਨ ਦਾ ਮਾਰੀ, ਬਾਣੀ ਦਾ ਮਾਰੀ, ਸ਼ਬਦ ਦਾ ਮਾਰੀ, ਤਾਂ ਕਿ ਇਹਦਾ ਹੰਕਾਰ ਤੁਰ ਜਾਏ ਪਰ ਇਹਦੀ ਜਾਨ ਬਚ ਜਾਏ। ਭੈਣਾਂ ਭਰਾਵਾਂ ਨੂੰ ਕਿੰਨਾ ਪਿਆਰ ਕਰਦੀਆਂ ਨੇ, ਮੈਨੂੰ ਛੋਟਾ ਜਿਹਾ ਪ੍ਰਮਾਣ ਚੇਤੇ ਆ ਗਿਆ। ਕਹਿੰਦੇ ਇੱਕ ਜੰਗਲ ਦੇ ਰਸਤੇ ਵਿੱਚੋਂ ਇੱਕ ਔਰਤ ਆਪਣੇ ਭਰਾ ਨਾਲ, ਆਪਣੇ ਪਤੀ ਨਾਲ ਅਤੇ ਆਪਣੇ ਬੇਟੇ ਨਾਲ ਤੁਰੀ ਜਾ ਰਹੀ ਸੀ। ਭੈਣਾਂ ਭਰਾਵਾਂ ਨੂੰ ਕਿੰਨੇ ਪਿਆਰ ਕਰਦੀਆਂ ਨੇ। ਗੱਲ ਚੱਲਦੀ ਹੈ ਮੁਸਲਮਾਨ ਔਰਤ ਨਸੀਰਾਂ ਬੇਗਮ ਆਪਣੇ ਭਰਾ ਨੂੰ ਰੋਕਦੀ ਹੈ ਲੇਕਿਨ ਭਰਾ ਰੁਕਦਾ ਨਹੀਂ, ਅਤੇ ਹੁਣ ਨਸੀਰਾਂ ਬੇਗਮ ਕਹਿੰਦੀ ਹੈ ਮੈਂ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਾਂ, ਮੇਰੇ ਵੀਰ ਦੀ ਜਾਨ ਬਚ ਜਾਏ। ਵੀਰ ਦੀ ਜਾਨ ਬਚਾਉਣ ਵਾਸਤੇ ਭੈਣਾਂ ਕੀ ਕਰਦੀਆਂ ਨੇ, ਪ੍ਰਮਾਣ ਕਹਿਣਾ ਮੈਂ ਤੁਹਾਡਾ ਸਾਂਝਾ ਕੀਤਾ। ਤਿੰਨ ਰਿਸ਼ਤੇ ਬੜੇ ਨੇੜੇ ਦੇ ਨੇ, ਭਰਾ ਬਹੁਤ ਨੇੜੇ ਦਾ ਰਿਸ਼ਤਾ ਹੈ, ਪਤੀ ਬਹੁਤ ਨੇੜੇ ਦਾ ਰਿਸ਼ਤਾ ਹੈ ਅਤੇ ਪੁੱਤਰ ਬਹੁਤ ਨੇੜੇ ਦਾ। ਔਰਤ ਤਿੰਨਾਂ ਨੂੰ ਪਿਆਰ ਕਰਦੀ, ਪਤੀ ਨੂੰ ਵੀ ਪਿਆਰ ਕਰਦੀ ਹੈ, ਭਰਾ ਨੂੰ ਵੀ ਪਿਆਰ ਕਰਦੀ ਹੈ ਅਤੇ ਪੁੱਤਰ ਨੂੰ ਵੀ ਪਿਆਰ ਕਰਦੀ ਹੈ। ਰਸਤਾ ਘੇਰ ਲਿਆ ਡਾਕੂਆਂ ਨੇ, ਜੋ ਕੁਝ ਕੋਲ ਸੀ ਲੁੱਟ ਲਿਆ, ਲੁੱਟ ਕੇ ਜਦੋਂ ਪਰਤਣ ਲੱਗੇ ਤਾਂ ਮਨ ਵਿੱਚੋਂ ਖਿਆਲ ਆਇਆ ਇਸ ਔਰਤ ਨਾਲ ਤਿੰਨ ਮਰਦ ਨੇ, ਸਾਡੇ 'ਤੇ ਮੁੜਮਾ ਹਮਲਾ ਨਾ ਕਰ ਦੇਣ, ਜੇ ਮੁੜਮਾ ਹਮਲਾ ਕਰ ਦਿੱਤਾ ਸਾਡਾ ਨੁਕਸਾਨ ਹੋ ਜਾਏਗਾ, ਕਿਉਂ ਨਾ ਇਹਨਾਂ ਤਿੰਨਾਂ ਵਿੱਚੋਂ ਦੋ ਨੂੰ ਮਾਰ ਦਈਏ। ਵਾਪਸ ਪਰਤੇ ਡਾਕੂ ਕਹਿਣ ਲੱਗੇ ਨੇ ਇਹ ਔਰਤ ਇਹ ਤਿੰਨ ਮਰਦ ਕੌਣ ਨੇ ਤੇਰੇ ਨਾਲ? ਉਹਨੇ ਆਖਿਆ ਕਿ ਮੇਰਾ ਭਰਾ ਹੈ, ਇੱਕ ਮੇਰਾ ਪਤੀ ਹੈ, ਇੱਕ ਮੇਰਾ ਪੁੱਤਰ ਹੈ। ਉਹਨੇ ਆਖਿਆ ਇਹਦੇ ਵਿੱਚੋਂ ਕੇਵਲ ਇੱਕ ਨੂੰ ਛੱਡਣਾ ਹੈ, ਦੋ ਮਾਰ ਦੇਣੇ ਨੇ, ਦੱਸ ਕਿਹਨੂੰ ਬਚਾਉਣਾ ਚਾਹੁੰਦੀ? ਕੇਵਲ ਇੱਕ ਬੰਦਾ ਅਸੀਂ ਬਾਕੀ ਜੀਵਨ ਛੱਡਣਾ, ਦੋ ਮਾਰ ਦੇਣੇ ਨੇ, ਦੱਸ ਕਿਹਨੂੰ ਬਚਾਉਣਾ ਚਾਹੁੰਦੀ ਹੈ? ਹੁਣ ਔਰਤ ਪਤੀ ਨੂੰ ਵੀ ਪਿਆਰ ਕਰਦੀ ਹੈ, ਔਰਤ ਪੁੱਤਰ ਨੂੰ ਵੀ ਪਿਆਰ ਕਰਦੀ ਹੈ ਅਤੇ ਔਰਤ ਭਰਾ ਨੂੰ ਵੀ ਪਿਆਰ ਕਰਦੀ ਹੈ, ਤਿੰਨੇ ਰਿਸ਼ਤੇ ਬਹੁਤ ਨੇੜੇ ਦੇ ਨੇ। ਹੁਣ ਕੀ ਜਵਾਬ ਦੇਵੇ? ਉਸ ਔਰਤ ਨੇ ਜਵਾਬ ਦਿੱਤਾ ਜੇ ਮਾਰਨਾ ਹੈ ਤਾਂ ਮੈਨੂੰ ਮਾਰ ਦਿਓ, ਜੇ ਮਾਰਨਾ ਮੈਨੂੰ ਮਾਰ ਦਿਓ, ਇਹਨਾਂ ਤਿੰਨਾਂ ਨੂੰ ਕੁਝ ਨਾ ਆਖੋ, ਕਿਉਂਕਿ ਇੱਕ ਮੇਰਾ ਪੁੱਤਰ ਹੈ, ਇੱਕ ਮੇਰਾ ਪਤੀ ਹੈ ਅਤੇ ਇੱਕ ਮੇਰਾ ਭਰਾ ਹੈ। ਔਰਤ ਤਿੰਨਾਂ ਤੋਂ ਆਪਣਾ ਜੀਵਨ ਨਿਸ਼ਾਵਰ ਕਰਨਾ ਜਾਣਦੀ ਹੈ ਅਤੇ ਉਹਨਾਂ ਡਾਕੂਆਂ ਨੇ ਆਖਿਆ ਇਹ ਗੁਸਤਾਖ ਔਰਤ, ਜੇ ਬਚਾਉਣ ਵਾਲੇ ਬੰਦੇ ਦਾ ਨਾਂ ਨਾਂ ਤੇਰੀ ਜ਼ਬਾਨ ਵਿੱਚੋਂ ਨਿਕਲਿਆ ਤਾਂ ਅਸੀਂ ਤਿੰਨਾਂ ਨੂੰ ਮਾਰ ਦੇਣਾ, ਤਿੰਨਾਂ ਨੂੰ ਮਾਰ ਦੇ। ਹੁਣ ਚਲੋ ਤਿੰਨਾਂ ਨੂੰ ਮਾਰਨ ਦੀ ਗੱਲ ਉਸ ਔਰਤ ਦੇ ਕੰਨਾਂ ਵਿੱਚ ਪਈ ਅਤੇ ਉਹਨੇ ਆਖਿਆ ਜੇ ਛੱਡਣਾ ਹੈ ਤਾਂ ਮੇਰੇ ਵੀਰ ਨੂੰ ਛੱਡ ਦਿਓ, ਮੇਰੇ ਭਰਾ ਨੂੰ ਛੱਡ ਦਿਓ। ਔਰਤ ਆਪਣੇ ਭਰਾ ਨੂੰ ਕਿੰਨਾ ਪਿਆਰ ਕਰਦੀ ਹੈ। ਤੁਸੀਂ ਆਖੋਗੇ ਆਪਣੇ ਪਤੀ ਦੇ ਮਰਨ ਦੀ ਗੱਲ, ਆਪਣੇ ਪੁੱਤਰ ਦੇ ਮਰਨ ਦੀ ਗੱਲ, ਪਰ ਮੈਂ ਦਾਤ ਦਿੰਦਾ ਹਾਂ ਉਸ ਔਰਤ ਦੇ ਦਿਮਾਗ ਦੀ, ਕਿਉਂਕਿ ਮੈਂ ਸਭ ਕੁਝ ਪੜ੍ਹਿਆ ਨੀਤੀ ਦੇ ਸ਼ਬਦਾਂ ਵਿੱਚ। ਸੁੱਖ ਨਹਾਇ ਦਾਨਿਸ਼ਮੰਦਾ ਪ੍ਰਿੰਸੀਪਲ ਹਰਭਜਨ ਸਿੰਘ ਦੀ ਕਿਤਾਬ ਹੈ, ਉਹਦੇ ਵਿੱਚ ਇਹ ਗੱਲ ਲਿਖੀ ਮੈਂ ਪੜ੍ਹੀ ਕਿ ਔਰਤ ਨੂੰ ਮਰਦ ਨਾਲੋਂ ਕਈ ਗੁਣਾ ਜ਼ਿਆਦਾ ਅਕਲ ਹੁੰਦੀ ਹੈ। ਉਸ ਔਰਤ ਨੂੰ ਜਿਹਨੂੰ ਕਹਿੰਦੇ ਨੇ ਡਾਕੂ ਕਿ ਜੇ ਤੂੰ ਨਾ ਨਾ ਲਿਆ ਜਿਹਨੂੰ ਤਾਂ ਬਚਾਉਣਾ, ਤਿੰਨਾਂ ਨੂੰ ਮਾਰ ਦਿਆਂਗੇ। ਔਰਤ ਨੇ ਆਖਿਆ ਜੇ ਛੱਡਣਾ ਤਾਂ ਮੇਰੇ ਭਰਾ ਨੂੰ ਛੱਡ ਦਿਓ। ਗੱਲ ਆਪਣੀ ਇੱਥੇ ਰੁਕੀਏ। ਸੈਦ ਖਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਵਾਸਤੇ ਜਾਂਦਾ ਅਤੇ ਨਸੀਰਾ ਬੇਗਮ ਨੂੰ ਰੋਕਦੀ ਹੈ, ਜਾਣਦੀ ਹੈ ਕਿ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰੇਗਾ ਮੇਰੇ ਜੀਵਨ ਮੇਰੇ ਭਰਾ ਦੇ ਜੀਵਨ ਦਾ ਅੰਤ ਹੋ ਜਾਏਗਾ। ਭੈਣ ਕੋਈ ਨਹੀਂ ਚਾਹੁੰਦੀ ਕਿ ਵੀਰ ਮਰ ਜਾਏ। ਉਸ ਔਰਤ ਨੇ ਆਖਿਆ ਮੇਰਾ ਭਰਾ ਛੱਡ ਦਿਓ ਅਤੇ ਤਰਕਵਾਦੀ ਬੰਦਾ ਕਹਿੰਦਾ ਐਸਾ ਕਿਉਂ? ਉਹ ਜਾਣਦੀ ਹੈ ਜੇ ਇਹ ਯੁੱਗ ਦੇ ਵਿੱਚ ਸਿਰ ਦਾ ਤਾਜ ਚਲਾ ਗਿਆ ਦੁਬਾਰਾ ਸ਼ਾਦੀ ਹੋ ਸਕਦੀ ਹੈ, ਇਸੇ ਜਨਮ ਵਿੱਚ ਦੁਬਾਰਾ ਸ਼ਾਦੀ ਹੋ ਜਾਏਗੀ। ਜੇ ਸ਼ਾਦੀ ਹੋ ਗਈ ਦੁਬਾਰਾ ਤਾਂ ਪੁੱਤਰ ਵੀ ਮਿਲ ਜਾਏਗਾ, ਔਲਾਦ ਵੀ ਪੈਦਾ ਹੋ ਜਾਏਗੀ। ਪਰ ਜੇ ਇੱਕ ਵਾਰੀ ਇਕਲੌਤਾ ਭਰਾ ਮਰ ਗਿਆ ਜਿਹਦੇ ਨਾਲ ਇੱਕ ਮਾਂ ਦੇ ਪੇਟੋਂ ਜਨਮ ਲਿਆ, ਜੇ ਇੱਕ ਵਾਰੀ ਉਹ ਇਕਲੌਤਾ ਵੀਰ ਮਰ ਗਿਆ ਤਾਂ ਇਹ ਜ਼ਿੰਦਗੀ 'ਚ ਦੁਬਾਰਾ ਭਰਾ ਨਹੀਂ ਮਿਲ ਸਕਦਾ, ਦੁਬਾਰਾ ਭਰਾ ਲੈਣ ਵਾਸਤੇ ਦੁਬਾਰਾ ਜਨਮ ਲੈਣਾ ਪਏਗਾ। ਔਰਤ ਆਪਣੇ ਭਰਾ ਨੂੰ ਕਿੰਨਾ ਪਿਆਰ ਕਰਦੀ ਹੈ, ਇਹ ਸਮਝ ਵਾਲੀ ਗੱਲ ਹੈ ਅਤੇ ਇਹਨੂੰ ਸਿਧਾਂਤਕ ਤੌਰ 'ਤੇ ਸਮਝਣਾ ਚਾਹੀਦਾ। ਹੁਣ ਨਸੀਰਾ ਬੇਗਮ ਨੇ ਆਪਣੇ ਭਰਾ ਨੂੰ ਵਰਦਿਆ ਲੇਕਿਨ ਰੁਕਿਆ ਨਹੀਂ ਅਤੇ ਉਹਨੇ ਸੋਚਿਆ ਹੁਣ ਮੇਰਾ ਭਰਾ ਜਿਹੜਾ ਮੌਤ ਵੱਲ ਨੂੰ ਜਾ ਰਿਹਾ, ਮੈਂ ਕਿਸ ਤਰੀਕੇ ਨਾਲ ਆਪਣੇ ਭਰਾ ਨੂੰ ਰੋਕਾਂ? ਆਵਾਜ਼ ਮਾਰਿਆ ਉਹਨੇ ਸੁਣੀ ਨਹੀਂ, ਉਹਨੇ ਆਪਣਾ ਧਿਆਨ ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਨਾਲ ਜੋੜਿਆ, ਗੱਲ ਵੀ ਪਾਇਆ ਚੁੰਨੀ ਦਾ ਪੱਲਾ। ਉਹ ਨਸੀਰਾ ਬੇਗਮ ਜਿਹਨੇ ਸਾਰਾ ਪਰਿਵਾਰ ਗੁਰਦੇਵ ਪਾਤਸ਼ਾਹ ਦੇ ਚਰਨਾਂ ਤੋਂ ਨਿਸ਼ਾਵਰ ਕਰ ਦਿੱਤਾ, ਚੁੰਨੀ ਦਾ ਪੱਲਾ ਗੱਲ ਵਿੱਚ ਪਾਇਆ, ਆਪਣੇ ਨੇਤਰ ਕੀਤੇ ਬੰਦ ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਦਾ ਧਿਆਨ ਕਰਕੇ, ਮਹਾਰਾਜ ਦੇ ਚਰਨਾਂ ਦੇ ਧਿਆਨ ਕੇਂਦਰਿਤ ਕਰਕੇ ਨਸੀਰਾ ਬੇਗਮ ਜਿਹੜੀ ਅਰਦਾਸ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਕਰਨ ਲੱਗੀ ਹੈ। ਨਸੀਰਾ ਬੇਗਮ ਦੇ ਅਰਦਾਸ ਦੀ ਭਾਵਨਾ ਨੂੰ ਮੇਰੇ ਢਾਡੀ ਸਾਥੀ ਅਮਰਜੀਤ ਸਿੰਘ ਸੰਧੂ ਮੋਗਾ, ਢਾਡੀ ਸਰਪੰਚ ਜਸਵੰਤ ਸਿੰਘ ਦੀਵਾਨਾ ਅਤੇ ਸਰੰਗੀ ਮਾਸਟਰ ਚਮਕੌਰ ਸਿੰਘ ਜਲਾਲਾਬਾਦ ਦੀ ਆਪਣੇ ਸਾਹਮਣੇ ਇਉਂ ਕਹਿੰਦੇ ਹਾਂ। ਵੀਰ ਹੁੰਦੇ ਭੈਣਾਂ ਨੂੰ ਪਿਆਰੇ ਮਾਲਕਾ, ਵੀਰ ਹੁੰਦੇ ਭੈਣਾਂ ਨੂੰ ਪਿਆਰੇ ਮਾਲਕਾ।
ਮੇਰਾ ਵੀਰ ਸੈਦ ਖਾਨ ਸੱਚ ਭੁੱਲਿਆ, ਝੂਠੇ ਹੰਕਾਰ ਨਾਲ ਫਿਰੇ ਫੁੱਲਿਆ। ਮੇਰਾ ਵੀਰ ਸੈਦ ਖਾਨ ਸੱਚ ਭੁੱਲਿਆ, ਹੋ ਝੂਠੇ ਹੰਕਾਰ ਨਾਲ ਫਿਰੇ ਫੁੱਲਿਆ। ਸੱਚ ਦੇ ਗਿਆਨ ਦਾ ਇਹਨੂੰ ਤੀਰ ਮਾਰੀ, ਸੱਚ ਦੇ ਗਿਆਨ ਦਾ
ਬਚ ਜਾਵੇ ਇਹਦੀ ਜਾਨ ਦਾ ਤਿਆ, ਪਰ ਬਚ ਜਾਵੇ ਇਹਦੀ ਜਾਨ ਦਾ ਤਿਆ, ਤੋੜੀ ਮੇਰੇ ਵੀਰ ਦਾ ਗਮਾਨ ਦਾ ਤਿਆ, ਉਹ ਤੋੜੀ ਮੇਰੇ ਵੀਰ ਦਾ ਗਮਾਨ ਦਾ ਤਿਆ।
ਗੁਰੂ ਦਸਮੇਸ਼ ਜੀ ਮੈਂ ਹੱਥ ਜੋੜਦੀ, ਹੋ ਸੁੱਖਾਂ ਲੱਦੇ ਵੀਰ ਦੀ ਹਾਂ ਸੁੱਖ ਲੋੜਦੀ। ਗੁਰੂ ਦਸਮੇਸ਼ ਜੀ ਮੈਂ ਹੱਥ ਜੋੜਦੀ, ਹੋ ਸੁੱਖਾਂ ਲੱਦੇ ਵੀਰ ਦੀ ਹਾਂ ਸੁੱਖ ਲੋੜਦੀ। ਕਿਲਾ ਢਹਿ ਜੂਏ ਦੇ ਅਭਿਮਾਨ ਦਾ, ਫੇਰ ਕਿਲਾ ਢਹਿ ਜੂਏ ਦੇ ਅਭਿਮਾਨ ਦਾ। ਤੋੜੀ ਮੇਰੇ ਵੀਰ ਦਾ ਗਮਾਨ ਦਾ ਤਿਆ, ਤੋੜੀ ਮੇਰੇ ਵੀਰ ਦਾ ਗਮਾਨ ਦਾ ਤਿਆ, ਤੋੜੀ ਮੇਰੇ ਵੀਰ ਦਾ ਗਮਾਨ ਦਾ ਤਿਆ।
ਨਸੀਰਾ ਬੇਗਮ ਨੇ ਅਰਦਾਸ ਕਲਗੀਧਰ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਧਰਕੇ ਅਰਦਾਸ ਕਰ ਦਿੱਤੀ, ਪਾਤਸ਼ਾਹ ਮੇਰੇ ਵੀਰ ਨੂੰ ਕਮਾਨ ਦਾ ਤੀਰ ਨਾ ਮਾਰੀ, ਜੇ ਤੂੰ ਕਮਾਨ ਦਾ ਤੀਰ ਮਾਰਿਆ ਵੀਰ ਮਰ ਜਾਏਗਾ, ਕੋਈ ਭੈਣ ਨਹੀਂ ਚਾਹੁੰਦੀ ਕਿ ਵੀਰ ਮਰ ਜਾਏ। ਮੇਰੇ ਵੀਰ ਨੂੰ ਤੀਰ ਮਾਰੀ ਗਿਆਨ ਦਾ, ਸ਼ਬਦ ਦਾ, ਬਾਣੀ ਦਾ, ਤਾਂ ਕਿ ਉਹਦਾ ਹੰਕਾਰ ਟੁੱਟ ਜਾਏ ਅਤੇ ਉਹਨੂੰ ਆਪਣੇ ਆਪ ਦੀ ਸੋਝੀ ਆ ਜਾਏ। ਹੁਣ ਸੈਦ ਖਾਨ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚਿਆ, ਮੈਂ ਵਾਰ ਗਾਇਨ ਕਰਨ ਲੱਗਾ। ਵਾਰ ਮਰਦਾਂ ਦੀ ਗਾਈ ਜਾਂਦੀ ਹੈ, ਦੁਨੀਆਂ ਵਿੱਚ ਕੋਈ ਨਿਕੰਮੇ ਬੰਦੇ ਦੀ ਵਾਰ ਨਹੀਂ ਗਾਉਂਦਾ। ਢਾਡੀ ਕਲਾ ਦਾ ਇੱਕ ਨਿਖੜ ਮੰਗ ਹੈ ਵਾਰ ਗਾਉਣਾ। ਜਿਵੇਂ ਮੇਰੇ ਸਾਥੀਆਂ ਨੇ ਬੈਂਤ ਵੀ ਗਾਈ, ਕਵਿਤ ਵੀ ਗਾਇਆ, ਇਹ ਢਾਡੀ ਕਲਾ ਦੇ ਪੁਰਾਤਨ ਅੰਗ ਨੇ, ਪੁਰਾਤਨ ਸ਼ੈਲੀ ਦੇ ਕੁਝ ਤਰਜ਼ਾਂ ਨੇ। ਅਤੇ ਹੁਣ ਮੈਂ ਆਪ ਜੀ ਦੀ ਸੇਵਾ ਵਿੱਚ ਵਾਰ ਕਹਿਣ ਲੱਗਾ, ਕਿਉਂਕਿ ਉਸ ਤੋਂ ਬਾਅਦ ਹੁਕਮ ਹੋਇਆ ਕਿ ਵਾਰ ਗਾ ਕੇ ਤੁਸੀਂ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰ ਦੇਣਾ, ਕਿਉਂਕਿ ਆਪਾਂ ਸਮਾਪਤੀ ਕਰ ਦੇਣਾ। 1:50 ਮਿੰਟ ਤੱਕ ਮੇਰਾ ਹੁਕਮ ਹੈ ਕਿ ਮੈਂ ਵਾਰ ਗਾਇਨ ਕਰਨੀ ਹੈ, ਅਤੇ ਉਸ ਤੋਂ ਬਾਅਦ ਆਪ ਜੀ ਦੀ ਸੇਵਾ ਵਿੱਚ ਫਿਰ ਅਨੰਦ ਸਾਹਿਬ ਦੀਆਂ 6 ਪੌੜੀਆਂ ਦਾ ਗਾਇਨ ਕਰਨਾ। ਬਹੁਤ ਲੰਮੀ ਕਹਾਣੀ ਨੂੰ ਸੰਖੇਪ ਕਰਕੇ ਆਪ ਜੀ ਦੀ ਸੇਵਾ ਵਿੱਚ ਮੈਂ ਸਮਾਪਤੀ ਵੱਲ ਲੈ ਕੇ ਜਾਣ ਲੱਗਾ। ਅਨੰਦਪੁਰ ਸਾਹਿਬ ਦੀ ਧਰਤੀ 'ਤੇ ਪਹੁੰਚ ਗਿਆ। ਇਹਨੇ ਜਾਂਦਿਆਂ ਸਰ ਆਪਣੀ CID ਨੂੰ ਪੁੱਛਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਕਿੰਨੀਆਂ ਫੌਜਾਂ ਨੇ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੰਗ ਦੀ ਟੈਕਨੀਕ ਕੀ ਹੈ, ਵਿਧੀ ਕੀ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਜੰਗ ਦਾ ਮਨੀਸ਼ਨ ਕਿੰਨਾ ਹੈ। ਅਤੇ CID ਦੇ ਬੰਦਿਆਂ ਨੇ ਆਖਿਆ, ਫੌਜ ਤੇਰੀ ਜ਼ਿਆਦਾ ਹੈ, ਹਥਿਆਰ ਅਤੇ ਮਨੀਸ਼ਨ ਤੇਰੇ ਕੋਲ ਜ਼ਿਆਦਾ, ਹਥਿਆਰ ਅਤੇ ਮਨੀਸ਼ਨ ਤੇਰੇ ਕੋਲ ਜ਼ਿਆਦਾ, ਜੰਗ ਲੜੀ ਟੈਕਨੀਕ ਤੇਰੀ ਵਧੀਆ, ਪਰ ਯਾਦ ਰੱਖੀ ਜਿੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੋਏਗੀ, ਤੇਰੀ ਹਾਰ ਹੋ ਜਾਏਗੀ। ਹੁਣ ਇੰਨੇ ਸ਼ਬਦ ਜਦੋਂ CID ਦੇ ਬੰਦਿਆਂ ਨੇ ਆਖੇ, ਸੈਦ ਖਾਨ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਇਹਨੇ ਆਖਿਆ, ਦਿੱਲੀ ਦੀਆਂ ਜਲਾਂ ਤੋਂ ਬਾਅਦ ਮੇਰਾ ਦੋਸਤ ਕਹਿੰਦਾ ਸੀ ਹਾਰ ਜਾਏਗਾ ਮਰ ਜਾਏਗਾ, ਸਡੌਰੇ ਮੇਰੀ ਭੈਣ ਨੇ ਆਖਿਆ ਹਾਰ ਜਾਏਗਾ ਮਰ ਜਾਏਗਾ, ਅਤੇ ਇੱਥੇ ਮੇਰੀ CID ਕਹਿੰਦੀ ਹਾਰ ਜਾਏਗਾ ਮਰ ਜਾਏਗਾ। ਉਹਨੇ ਆਖਿਆ, ਜੇ ਹਾਰਨੇ ਜੇ ਮਰਨਾ ਤਾਂ ਲੜਨਾ ਕਾਹਦੇ ਵਾਸਤੇ, ਕਿਉਂਕਿ ਗੱਲ ਮੈਂ ਪਹਿਲਾਂ ਕਹਿ ਕੇ ਆਇਆ ਕਿ ਬੰਦਾ ਤਾਂ ਲੜਦਾ ਭਾਵੇਂ ਇਲੈਕਸ਼ਨ ਲੜੇ, ਭਾਵੇਂ ਮੁਕੱਦਮਾ ਲੜੇ, ਭਾਵੇਂ ਜੰਗ ਲੜੇ, ਉਹਨੂੰ ਯਕੀਨ ਹੁੰਦਾ ਕਿ ਜਿੱਤਾਂਗਾ। ਉਹਨੇ ਆਖਿਆ, ਜੇ ਹਾਰਨਾ ਤਾਂ ਲੜਨਾ ਕਾਹਦੇ ਵਾਸਤੇ। ਉਹਨੇ CID ਦੇ ਬੰਦਿਆਂ ਨੂੰ ਆਖਿਆ, ਤੁਹਾਨੂੰ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ, ਤਨਖਾਹ ਮੈਥੋਂ ਲੈਂਦੇ ਹੋ, ਤੁਹਾਡੇ ਪਰਿਵਾਰਾਂ ਦੀ ਪਰਵਰਿਸ਼ ਮੇਰੇ ਖਜ਼ਾਨੇ ਵਿੱਚ ਹੁੰਦੀ ਹੈ, ਲੇਕਿਨ ਸਿਫਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਰਦੇ ਹੋ। ਹੁਣ ਵੇਖੋ ਕਹਾਣੀ ਕੈਸੀ ਹੈ। ਮੁਸਲਮਾਨ ਦੀ ਫੌਜ ਦੀ CID ਕਹਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਜਿੱਤਿਆ ਨਹੀਂ ਜਾ ਸਕਦਾ ਤੇ ਅੱਜ ਅਸੀਂ ਟਾਰਗੇਟ ਬਣਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਤੇ ਬਾਰ ਬਾਰ ਹਮਲੇ ਕਰਦੇ ਹਾਂ, ਅਟੈਕ ਕਰਦੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਆਪਣਾ ਸਾਰਾ ਸਰਬੰਸ ਇਹ ਮਾਨਵਤਾ ਦੇ ਭਲੇ ਵਾਸਤੇ ਕੁਰਬਾਨ ਕਰ ਦਿੱਤਾ, ਉਹਦੇ ਜੀਵਨ ਤੇ ਵੱਖ ਵੱਖ ਤਰ੍ਹਾਂ ਨਾਲ ਅਸੀਂ ਅਜੀਬ ਤਰ੍ਹਾਂ ਦੇ ਬਿਆਨ ਕਰੀ ਜਾਂਦੇ। ਗੁਰੂ ਕਿਰਪਾ ਕਰੇ ਸਾਨੂੰ ਸੋਝੀ ਆ ਜਾਏ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ ਇੱਕ ਇੱਕ ਪਲ ਹੈ ਜਿਹੜਾ ਮਾਨਵਤਾ ਨੂੰ ਸਮਰਪਿਤ। ਤੇ ਅੱਜ ਅਸੀਂ ਹਰ ਗੱਲ ਉੱਤੇ ਸ਼ੰਕਾ ਕਰਕੇ ਹਰ ਗੱਲ ਨੂੰ ਉਸ ਪਾਸੇ ਜੋੜਦੇ ਹਾਂ, ਅੰਮ੍ਰਿਤ ਉੱਤੇ ਵੀ ਅਸੀਂ ਅਜੀਬ ਤਰ੍ਹਾਂ ਦੇ ਕਟਾਕਸ਼ ਕਰਨ ਲੱਗੇ। ਸੰਖੇਪ ਕਰਾਂ ਗੱਲ ਨੂੰ, CID ਨੇ ਆਖਿਆ ਜਿੱਤ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਤੇ ਸੈਰ ਖਾਨ ਨੇ ਆਖਿਆ ਸ਼ਰਮ ਨਾਲ ਡੁੱਬ ਕੇ ਮਰ ਜਾਣਾ ਚਾਹੀਦਾ। ਉਹਨੇ ਆਖਿਆ ਸਾਡਾ ਕੰਮ ਸੀ ਤੈਨੂੰ ਠੀਕ ਰਿਪੋਰਟ ਪੇਸ਼ ਕਰਨੀ, ਕਰ ਦਿੱਤੀ, ਮਨ ਦਾ ਨਾ ਮਨ ਤੇਰੀ ਮਰਜ਼ੀ। ਹੁਣ CID ਗੱਲ ਨੂੰ ਸੁਣ ਕੇ ਸੈਰ ਖਾਨ ਦਾ ਜੀ ਕੀਤਾ ਰਾਤੋ ਰਾਤ ਦੌੜ ਜਾਵਾਂ, ਜ਼ਰੂਰ ਮਰਨਾ। ਸਿਆਣੇ ਕਹਿੰਦੇ ਨੇ ਜਾਨ ਬੱਚੀ ਤਾਂ ਲੱਖ ਪਏ, ਲੇਕਿਨ ਮਨ ਵਿੱਚੋਂ ਜਵਾਨੀ ਨੇ ਫਲਾਟਾ ਮਾਰਿਆ, ਸੈਰ ਖਾਨ ਮਰਦ ਮੰਦਿਆਂ 'ਚ ਪੈ ਕੇ ਨਹੀਂ ਮਰਦੇ, ਮਰਦ ਬਿਮਾਰ ਹੋ ਕੇ ਨਹੀਂ ਮਰਦੇ, ਮਰਦ ਜਾਂ ਮਾਰਿਆ ਕਰਦੇ ਨੇ ਜਾਂ ਮਰ ਜਾਇਆ ਕਰਦੇ ਨੇ, ਤੂੰ ਮਰਦ ਹੈ। ਇੱਕ ਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ 'ਤੇ ਹਮਲਾ ਕਰਕੇ ਦੇ, ਅਤੇ ਇਹਨੇ ਹਮਲਾ ਕਰਨ ਦਾ ਫੈਸਲਾ ਕੀਤਾ। ਇੱਕ ਦਿਨ ਜੰਗ ਦੇ ਮੈਦਾਨ ਦਾ ਜਾਇਜ਼ਾ ਲੈਂਦਾ ਫਿਰ ਮਿਲ ਰਿਹਾ ਸੀ, ਅਤੇ ਅੱਗੇ ਉਹਨੇ ਇੱਕ ਹੋਰ ਮੁਸਲਮਾਨ ਮਿਲ ਗਿਆ, ਅਤੇ ਉਹਨੇ ਆਖਿਆ ਇਹਨੂੰ ਵੇਖ ਕੇ ਤੱਕਦਿਆਂ ਸਾਰੇ ਨੇ ਆਖਿਆ ਅਤੇ ਮੇਰਾ ਉਹ ਜਰਨੈਲ ਹੈ ਜਿਹੜਾ ਔਰੰਗਜ਼ੇਬ ਦੇ ਦਰਬਾਰ ਵਿੱਚ ਕਦੇ ਬਹੁਤ ਵੱਡਾ ਜਰਨੈਲ ਸੀ, ਇਹਨੂੰ ਉਹਨੂੰ ਤੱਕ ਨਹੀਂ ਸਾਰਾ ਆਖਿਆ ਆਹ ਮਿੱਤਰਾ ਤੂੰ ਵੀ ਮੁਸਲਮਾਨ ਮੈਂ ਵੀ ਮੁਸਲਮਾਨ, ਜੇ ਮੇਰੇ ਨਾਲ ਰਲ ਜਾਵੇ ਤਾਂ ਸੂਰਜ ਡੁੱਬਣ ਤੋਂ ਪਹਿਲਾਂ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਜਿੱਤ ਲਵਾਂਗੇ। ਅਤੇ ਉਹ ਜਰਨੈਲ ਨੇ ਆਖਿਆ ਸੈਦ ਖਾਨ ਆਹ ਜਿਹੜੀ ਜਰਨੈਲੀ ਤੈਨੂੰ ਮਿਲੀ ਹੈ ਨਾ, ਮੈਂ ਇਹ ਜਰਨੈਲੀ ਛੱਡ ਕੇ ਆਇਆ ਸਦਾ ਵਾਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਵਨ ਚਰਨਾਂ ਵਿੱਚ, ਆਹ ਤੈਨੂੰ ਮੇਰੇ ਕਲਗੀ ਵਾਲੇ ਪਾਤਸ਼ਾਹ ਦੇ ਪਾਵਨ ਚਰਨਾਂ ਵਿੱਚ ਲੈ ਚੱਲਾਂ, ਤੇਰਾ ਜਨਮ ਸੌਰ ਜਾਏਗਾ। ਲੇਕਿਨ ਹੰਕਾਰ ਦੇ ਨਸ਼ੇ ਵਿੱਚ ਨਾ ਹੋ ਕੇ ਕਹਿੰਦਾ ਮੈਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਕੱਲ੍ਹ ਨੂੰ ਮੈਦਾਨ ਜੰਗ ਵਿੱਚ ਜੂਝਣ ਵਾਸਤੇ ਆਉਣਾ, ਮੇਰੇ ਵੱਲੋਂ ਸੁਨੇਹਾ ਦੇ ਦੇਈ। ਹੁਣ ਦੂਜਾ ਦਿਨ ਚੜਿਆ, ਇੱਕ ਪਾਸੇ ਸੈਰ ਖਾਨ ਨੇ ਆਪਣੀ ਫੌਜ ਨੂੰ ਮੈਦਾਨ ਜੰਗ ਵਿੱਚ ਘੱਲਿਆ, ਅਤੇ ਦੂਜੇ ਬੰਨੇ ਮੇਰੇ ਕਲਗੀ ਵਾਲੇ ਪਾਤਸ਼ਾਹ ਨੇ ਆਪਣੇ ਜੁਝਾਰੂ ਯੋਧਿਆਂ ਨੂੰ ਮੈਦਾਨ ਜੰਗ ਵਿੱਚ ਘੱਲਿਆ। ਜੰਗ ਆਪਣੇ ਜੋਬਨ ਵੱਲ ਜਾਂਦੇ, ਇੱਕ ਦੂਜੇ 'ਤੇ ਹਥਿਆਰ ਤਣੇ ਜਾ ਰਹੇ ਨੇ, ਤੀਰ ਚੱਲਦੇ ਨੇ, ਤਲਵਾਰਾਂ ਚੱਲਦੀਆਂ ਨੇ, ਅਤੇ ਮੇਰੇ ਕਲਗੀ ਵਾਲੇ ਪਾਤਸ਼ਾਹ ਆਪ ਇਸ ਜੰਗ ਨੂੰ ਮੁਕਾਉਣ ਵਾਸਤੇ ਆਪ ਵੀ ਹੁਣ ਇਹ ਮੈਦਾਨ ਜੰਗ ਵਿੱਚ ਆਉਣ ਦਾ ਫੈਸਲਾ ਲੈ ਚੁੱਕੇ ਨੇ, ਜੰਗ ਆਰੰਭ ਹੋ ਗਿਆ। ਇੱਕ ਬੰਨੇ ਸੈਦ ਖਾਨ, ਸੱਜੇ ਅਤੇ ਖੱਬੇ ਦੋ ਪਾਸੇ ਹੋਰ ਜਰਨੈਲਾਂ ਨੂੰ ਕਮਾਂਡ ਦੇ ਕੇ ਵਿਚਕਾਰ ਵਿੱਚੋਂ ਕਮਾਂਡ ਆਪਣੇ ਅਧੀਨ ਰੱਖੀਏ, ਅਤੇ ਮੈਦਾਨ ਜੰਗ ਵਿੱਚ ਆ ਗਏ। ਪੰਜਾਬੀ ਦੇ ਸ਼ਹਿਰ ਨੇ ਜੰਗ ਦੇ ਨਕਸ਼ੇ ਨੂੰ ਬੜੇ ਕਮਾਲ ਦੇ ਸ਼ਬਦਾਂ ਵਿੱਚ ਅੰਕਿਤ ਕੀਤੇ। ਉਹ ਕਹਿੰਦਾ ਭਾਵੇਂ ਲੱਖ ਪਹਾੜੀਆਂ ਰਾਹ ਰੋਕਣ ਬਹਿਣ, ਕਦੇ ਦਰਿਆਵਾਂ ਦੇ ਰੁਕਦੇ ਨਹੀਂ, ਡਰ ਜਾਂਦੇ ਨੇ ਦਿਲ ਕਮਜ਼ੋਰ ਵਾਲੇ, ਪ੍ਰੇਮੀ ਸੱਚੇ ਨਿਸ਼ਾਨੇ ਤੁਕਦੇ ਨਹੀਂ, ਜਦੋਂ ਸਾਹਮਣੇ ਦੇਖੇ ਸ਼ਿਕਾਰ ਫਿਰਦਾ ਵੀ ਸ਼ੇਰ ਭੁਰਨਿਆਂ ਦੇ ਵਿੱਚ ਲੁਕਦੇ ਨਹੀਂ, ਮਰਦ ਮਰ ਜਾਂਦੇ ਆਪਣੀ ਅੱਖ ਬਦਲੇ ਇਹ ਪਰਿਵਾਰੀਆਂ ਦੇ ਅੱਗੇ ਝੁਕਦੇ ਨਹੀਂ। ਸੈਦ ਖਾਨ ਆਪਣੀ ਫੌਜ ਨੂੰ ਅੱਗੇ ਲੈ ਕੇ ਆਇਆ, ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਹੋ ਕੇ ਘੋੜੇ 'ਤੇ ਸਵਾਰ, ਬੁਲਾ ਕੇ ਅਕਾਲ ਦਾ ਨਾਰਾ ਸੈਦ ਖਾਨ ਦੇ ਸਾਹਮਣੇ ਆ ਕੇ